And now, News Takeaway.
कनेक्ट एफएम 91.5 ते सवेर वाले शो विच हुण समा है न्यूज़ टेक अवे सैगमेंट दा। मैं एक बार फिर दस दवां, वासु कुमार जी अज तबीयत नासाज होण करके प्रोग्राम दे विच शामिल नहीं हो सकणगे, सो ही इज रेस्टिंग एज इज रिक्वायर्ड। ते उम्मीद करदे हां कि शाम नूं शाम वाला शो उह तुहाडे नाल सांझा कर सकणगे, पर लाइक आई सैड कि पहलां ठीक ठाक हो जाण चंगी तरह, ते फिर उस तों बाद प्रोग्राम ते जानकारी उहनां तों हासिल करके जिहड़ा स्वाद आउंदा उह आपां नूं सारिआं नूं पता ही आ। पर राइट नाउ इट्स मच डिजर्व रेस्ट दैट वासु जी इज़ गैटिंग, ते अज प्रोग्राम चुनाव नाल गल नहीं हो पाउणी। बाकी खबरां दे विच पहला कुछ लोकल गल्लां कर लईए, स्थानक पद्धर ते की कुछ होया। पिछले फ्राइडे सरी दे विच जिहड़ी शूटिंग हुई सी गिलफर्ड मॉल दे लागे 152 स्ट्रीट ते 104 एवेन्यू दे नज़दीक, शुक्रवार रात 11:30 बजे की गल है, उहदे विच जिहड़े व्यक्ति की मौत हुई है कल उसकी आइडेंटिटी जारी कर दी गई है। 26 सालों का जसकरन बड़िंग सी चिला वैग का रहन वाला, जिहड़ा कि इस शूटिंग दे विच अपनी जान गवा बैठा। ਅਤੇ ਇਹ ਸ਼ੂਟਿੰਗ ਐਕਸਟੋਰਸ਼ਨ ਨਾਲ ਸੰਬੰਧਿਤ ਨਹੀਂ ਹੈ, ਇਹ ਗੱਲ ਪੁਲਿਸ ਵੱਲੋਂ ਪਹਿਲਾਂ ਵੀ ਕਲੈਰੀਫਾਈ ਕਰ ਦਿੱਤੀ ਗਈ ਸੀ, ਪਰ ਇਸ ਨੂੰ ਇਸ ਕਰਕੇ ਹਾਈਲਾਈਟ ਕਰਨਾ ਜ਼ਰੂਰੀ ਆ ਕਿਉਂਕਿ ਇਸ ਵੇਲੇ ਜੋ ਬਾਕੀ ਦਾ ਮਾਹੌਲ ਬਣਿਆ ਹੋਇਆ ਪਿਛਲੇ ਸਮੇਂ ਤੋਂ, ਜਦੋਂ ਵੀ ਕੋਈ ਗੋਲੀ ਚੱਲਦੀ ਆ ਉਹਦੇ ਬਾਰੇ ਕਿਸੇ ਵੀ ਇੰਸੀਡੈਂਟ ਬਾਰੇ, ਵੈਸੇ ਜਿੰਨੀ ਜ਼ਿਆਦਾ ਪ੍ਰੋਪਰ ਜਾਣਕਾਰੀ ਆ ਸਕੇ ਉਨਾ ਬਿਹਤਰ ਹੁੰਦਾ, ਪਰ ਜਿਹੜੀ ਇਹ ਵਾਲੀ ਘਟਨਾ ਹੈਗੀ ਹੈ ਸਪੈਸੀਫਿਕਲੀ, ਇਹਦੇ ਬਾਰੇ ਇਹ ਪੁਲਿਸ ਦਾ ਮੰਨਣਾ ਹੈ ਕਿ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਾ ਨਹੀਂ ਹੈ। ਜਿਹੜਾ ਇਹ ਮ੍ਰਿਤਕ ਹੈ 26 ਸਾਲਾਂ ਦਾ ਜਸਕਰਨ ਬੜਿੰਗ, ਪੁਲਿਸ ਇਹਨੂੰ ਪਹਿਲਾਂ ਤੋਂ ਜਾਣਦੀ ਸੀ ਅਤੇ ਪੁਲਿਸ ਦਾ ਮੰਨਣਾ ਇਹ ਆ ਕਿ ਡਰੱਗ ਟ੍ਰੇਡ ਦੇ ਵਿੱਚ ਇਨਵੋਲਵਡ ਸੀ। ਜਦੋਂ ਸ਼ੁੱਕਰਵਾਰ ਰਾਤ ਇਹ ਗੋਲੀ ਚੱਲਣ ਦੀ ਘਟਨਾ ਵਾਪਰੀ, ਉਸ ਤੋਂ 15 ਮਿੰਟ ਬਾਅਦ ਇੱਕ ਡੌਜ ਰੈਮ ਪਿਕਅਪ ਟਰੱਕ 136 ਸਟਰੀਟ ਅਤੇ 115 ਐਵੀਨਿਊ ਲਾਗੇ ਉਹਨੂੰ ਅੱਗ ਲੱਗੀ ਹੋਈ ਵੀ ਮਿਲੀ ਸੀ। ਪੁਲਿਸ ਵੱਲੋਂ ਅਜੇ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ, ਅਰੈਸਟ ਕਿਸੇ ਨੂੰ ਕੀਤਾ ਨਹੀਂ ਗਿਆ। ਇਹ ਸਰੀ ਦਾ ਇਸ ਸਾਲ ਦਾ 6ਵਾਂ ਕਤਲ ਸੀ। ਸੋ ਪੁਲਿਸ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ, ਇੱਕ ਬੇਨਤੀ ਕੀਤੀ ਜਾ ਰਹੀ ਆ ਕਿ ਜੇ ਕੋਈ ਵੀ ਵਿਅਕਤੀ ਸ਼ੁੱਕਰਵਾਰ ਦੀ ਰਾਤ 136 ਸਟਰੀਟ ਅਤੇ 115 ਐਵੀਨਿਊ ਦੇ ਇਲਾਕੇ ਵਿੱਚ ਸੀ, ਜਿਸ ਦੇ ਕੋਲ ਕੋਈ ਡੈਸ਼ ਕੈਮ ਫੁਟੇਜ ਹੋਵੇ ਜਿਹਦੇ ਵਿੱਚ ਡੌਜ ਰੈਮ ਪਿਕਅਪ ਟਰੱਕ ਦੇਖਿਆ ਜਾ ਸਕੇ, ਤਾਂ ਉਹ ਪੁਲਿਸ ਨਾਲ ਸੰਪਰਕ ਜ਼ਰੂਰ ਕਰਨ, ਸਪੈਸ਼ਲੀ ਜੇ ਤੁਸੀਂ 11:30-12 ਦੇ ਨੇੜੇ ਤੇੜੇ 136 ਸਟਰੀਟ ਅਤੇ 115 ਐਵੀਨਿਊ ਦੇ ਇਲਾਕੇ ਵਿੱਚ ਸੀਗੇ। ਸੋ ਇਹ ਜਿਹੜੀ ਅਪਡੇਟ ਹੈ ਇੱਕ ਉੱਧਰਲੇ ਪਾਸਿਓਂ ਹੈਗੀ ਆ। ਬਾਕੀ ਲੰਘੀ ਰਾਤ ਸਿਟੀ ਆਫ ਸਰੀ ਦੀ ਕਾਉਂਸਲ ਮੀਟਿੰਗ ਸੀਗੀ, ਉਸ ਕਾਉਂਸਲ ਮੀਟਿੰਗ ਦੇ ਵਿੱਚ ਜਿਹੜੇ ਵੱਖੋ ਵੱਖਰੇ ਪਹਿਲੂ ਡਿਸਕਸ ਕੀਤੇ ਗਏ ਨੇ, ਉਹ 'ਚੋਂ ਇੱਕ ਚੀਜ਼ 'ਤੇ ਮੰਗ ਇਹ ਕੀਤੀ ਗਈ ਆ, ਇਹਨਾਂ 17 ਨਵੰਬਰ ਨੂੰ ਜਿਹੜੇ ਕਾਉਂਸਲਰ ਨੇ ਸਿਟੀ ਆਫ ਸਰੀ ਦੇ ਵਿੱਚ ਰੌਬ ਸਟੱਟ, ਉਹਨਾਂ ਨੇ ਇੱਕ ਮਤਾ ਪ੍ਰਜੈਂਟ ਕੀਤਾ ਸੀ ਜਿਹਦੇ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਸਿਟੀ ਦੇ ਵਿੱਚ ਜਿਹੜੇ ਪਟਾਕੇ ਚੱਲਦੇ ਨੇ, ਭਾਵੇਂ ਹੈਲੋਵੀਨ ਹੋਵੇ ਜਾਂ ਦਿਵਾਲੀ ਹੋਵੇ, ਵੀ ਇਹਨਾਂ ਨੂੰ ਰੋਕਣ ਦੇ ਵਾਸਤੇ ਸਿਟੀ ਦੇ ਕੋਲ ਭਾਵੇਂ ਸਿਟੀ ਨੇ ਜੁਰਮਾਨਿਆਂ ਦੇ ਵਿੱਚ ਭਾਵੇਂ ਵਾਧਾ ਕਰ ਦਿੱਤਾ, ਪਰ ਜਦੋਂ ਤੱਕ ਪ੍ਰੋਵਿੰਸ਼ੀਅਲ ਸਰਕਾਰ ਦਾ ਮਸਲ ਇਹਦੇ ਵਿੱਚ ਸ਼ਾਮਲ ਨਹੀਂ ਹੁੰਦਾ, ਉਦੋਂ ਤੱਕ ਸਿਟੀ ਵਾਸਤੇ ਫਾਇਰਵਰਕਸ ਦੀਆਂ ਰਿਸਟ੍ਰਿਕਸ਼ਨਸ ਨੂੰ ਇੰਪੋਜ਼ ਕਰਨਾ, ਲਾਗੂ ਕਰਨਾ ਔਖਾ ਬਹੁਤ ਆ। ਸੋ 17 ਨਵੰਬਰ ਨੂੰ ਇੱਕ ਮਤਾ ਪ੍ਰਜੈਂਟ ਕੀਤਾ ਗਿਆ ਸੀ ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਪ੍ਰੋਵਿੰਸ ਵਾਈਡ ਫਾਇਰਵਰਕਸ ਦੇ ਉੱਪਰ ਪਾਬੰਦੀ ਲਗਾਈ ਜਾਵੇ, ਪਰ ਇਹਦੇ ਉੱਪਰ ਉਦੋਂ ਹੀ 17 ਨਵੰਬਰ ਨੂੰ ਦੱਸ ਦਿੱਤਾ ਗਿਆ ਸੀ ਕਿ ਡਿਬੇਟ ਕੀਤੀ ਜਾਣੀ ਹੈ 1 ਦਸੰਬਰ ਨੂੰ ਹੋਣ ਵਾਲੀ ਕਾਉਂਸਲ ਮੀਟਿੰਗ ਦੇ ਵਿੱਚ। ਸੋ ਕੱਲ੍ਹ ਜਿਹੜੀ ਕਾਉਂਸਲ ਮੀਟਿੰਗ ਹੋਈ ਉਹਦੇ ਵਿੱਚ ਇਸ ਮਤੇ ਦੇ ਉੱਪਰ ਜੋ ਡਿਬੇਟ ਹੋਈ, ਉਸ ਤੋਂ ਪਹਿਲਾਂ ਇੱਕ ਤਰਮੀਮ ਕੀਤੀ ਗਈ ਕਿ ਮੰਗ ਇਹ ਨਹੀਂ ਹੈ ਕਿ ਸੂਬਾ ਪੂਰੇ ਪ੍ਰੋਵਿੰਸ ਦੇ ਵਿੱਚ ਫਾਇਰਵਰਕਸ ਦੇ ਉੱਪਰ, ਪਟਾਕਿਆਂ ਦੇ ਉੱਪਰ ਬੈਨ ਲਗਾਵੇ। ਮੰਗ ਇਹ ਕੀਤੀ ਗਈ ਹੈ ਕਿ ਰਿਸਟ੍ਰਿਕਸ਼ਨ ਲਗਾਈ ਜਾਵੇ, ਪਾਬੰਦੀਆਂ ਲਗਾਈਆਂ ਜਾਣ, ਸੋ ਦੈਟ ਜਦੋਂ ਦਿਵਾਲੀ 'ਤੇ ਜਾਂ ਹੈਲੋਵੀਨ 'ਤੇ ਇੰਨੀ ਠੂੰ ਠਾਂ ਹੁੰਦੀ ਹੈ, ਇੰਨੇ ਪਟਾਕੇ ਚੱਲਦੇ ਨੇ ਜਿਹੜੇ ਕਿ ਵਾਤਾਵਰਣ ਦਾ ਨੁਕਸਾਨ ਵੀ ਕਰਦੇ ਨੇ, ਜਿਹਦੇ ਕਰਕੇ ਪੈਟਸ ਨੇ ਜਾਂ ਈਵਨ ਕੋਈ ਹੋਰ ਲੋਕ ਨੇ, ਬਜ਼ੁਰਗ ਨੇ, ਬੱਚੇ ਨੇ, ਉਹਨਾਂ ਵਾਸਤੇ ਵੀ ਇਹ ਇੱਕ ਸਮੱਸਿਆ ਦਾ ਕਾਰਨ ਬਣਦਾ। ਜਿਹੜੇ ਬੰਦੇ ਨੇ ਸਵੇਰੇ ਉੱਠ ਕੇ ਕੰਮ 'ਤੇ ਜਾਣਾ, ਜਦੋਂ ਤੁਹਾਡੇ ਨੇਬਰਹੁੱਡ ਦੇ ਵਿੱਚ ਦੇਰ ਰਾਤ ਤੱਕ ਪਟਾਕੇ ਅਤੇ ਉਹਨਾਂ ਦੀ ਠੂੰ ਠਾਂ ਚੱਲਦੀ ਰਹਿੰਦੀ ਆ, ਸੌਣਾ ਮੁਸ਼ਕਲ ਹੋ ਜਾਂਦਾ। ਸੋ ਬੇਸਿਕਲੀ ਇਹਦੇ ਕਰਕੇ ਨਿਊਸੈਂਸ ਕ੍ਰੀਏਟ ਹੁੰਦੀ ਆ। ਸੋ ਮੰਗ ਇਹ ਕੀਤੀ ਜਾ ਰਹੀ ਆ ਹੁਣ ਕਿ ਸੂਬਾ ਸਰਕਾਰ ਵੱਲੋਂ ਇੱਕ ਪ੍ਰੋਵਿੰਸ ਵਾਈਡ ਰਿਸਟ੍ਰਿਕਸ਼ਨ ਦਾ ਐਲਾਨ ਕੀਤਾ ਜਾਵੇ। ਜਿਹੜਾ ਇਹ ਮਤਾ ਹੈ, ਇਹ ਜਿਹੜੀ ਮੰਗ ਹੈਗੀ ਆ, ਕੱਲ੍ਹ ਸਿਟੀ ਕਾਊਂਸਲ ਵੱਲੋਂ ਹੁਣ ਸੂਬਾ ਸਰਕਾਰ ਦੇ ਕੋਲ ਰੱਖੀ ਜਾ ਰਹੀ ਆ, ਕਿਉਂਕਿ ਇਹ ਜਿਹੜਾ ਸੀਗਾ ਨਾ ਵੀ ਬੈਨ ਵਰਸਿਸ ਰਿਸਟ੍ਰਿਕਸ਼ਨ, ਹੁਣ ਕੁਝ ਕਾਊਂਸਲਰਸ ਦਾ ਇਹ ਕਹਿਣਾ, ਜਿਵੇਂ ਡਾਗ ਗੈਲਫਰਡ ਨੇ ਕਿਹਾ ਕਿ ਬੈਨ ਨਾਲੋਂ ਰਿਸਟ੍ਰਿਕਸ਼ਨ ਬਿਹਤਰ ਆ, ਕਿਉਂਕਿ ਉਹਦੇ ਨਾਲ ਉਹਦਾ ਮਤਲਬ ਇਹ ਆ ਕਿ ਜੇ ਕੋਈ ਵਿਅਕਤੀ, ਕੋਈ ਵੀ ਗਰੁੱਪ ਪ੍ਰੋਪਰ ਪਰਮਿਟ ਲੈ ਕੇ ਪਟਾਕੇ ਚਲਾਉਣਾ ਚਾਹੁੰਦਾ ਅਤੇ ਫਿਰ ਉਹਨਾਂ ਕੋਲ ਐਟਲੀਸਟ ਉਹਦੇ ਵਾਸਤੇ ਖੁੱਲ ਹੋਏਗੀ। ਜੇ ਬੈਨ ਹੀ ਲੱਗ ਗਿਆ ਤਾਂ ਬੈਨ ਲਗਾਉਣ ਦੇ ਨਾਲ ਸਮੱਸਿਆਵਾਂ ਨਵੀਆਂ ਉਤਪੰਨ ਹੋਣਗੀਆਂ। ਸੋ ਇਹ ਦੇਖਣਾ ਹੋਏਗਾ ਕਿ ਕੀ ਸੂਬੇ ਵੱਲੋਂ ਪ੍ਰੋਵਿੰਸ ਵਾਈਡ ਫਾਇਰਵਰਕ ਸੰਬੰਧੀ ਕੋਈ ਰਿਸਟ੍ਰਿਕਸ਼ਨਜ਼ ਐਲਾਨੀਆਂ ਜਾਂਦੀਆਂ ਨੇ ਕਿ ਨਹੀਂ, ਅਤੇ ਜੇ ਉਹ ਐਲਾਨੀਆਂ ਜਾਂਦੀਆਂ ਵੀ ਨੇ ਉਹਨਾਂ ਨੂੰ ਲਾਗੂ ਕਿਵੇਂ ਕੀਤਾ ਜਾਣਾ। ਕਿਉਂਕਿ ਪ੍ਰੋਬਲਮ ਅਜਿਹੇ ਮਾਮਲਿਆਂ ਦੇ ਵਿੱਚ ਕਾਨੂੰਨ ਬਣਾਉਣ ਦੀ ਥੋੜ੍ਹੇ ਆ, ਪ੍ਰੋਬਲਮ ਤਾਂ ਉਸ ਨੂੰ ਲਾਗੂ ਕਰਨ ਦੀ ਆ। ਅਤੇ ਜਿਹੜੀ ਇਹ ਰਿਸਟ੍ਰਿਕਸ਼ਨ ਆ ਉਹ ਪੋਜੈਸ਼ਨ ਮਤਲਬ ਉਹਨੂੰ ਖਰੀਦਣ ਵੇਚਣ ਅਤੇ ਉਹਦੀ ਵਰਤੋਂ ਕਰਨ ਦੇ ਉੱਪਰ ਜਿਹੜੀ ਪਾਬੰਦੀ ਆ ਪਟਾਕਿਆਂ ਦੀ, ਉਹਦੇ ਬਾਰੇ ਇਹ ਗੱਲ ਹੋ ਰਹੀ ਆ। ਬਾਕੀ ਤੁਸੀਂ ਵਟਸਐਪ 'ਤੇ ਮੈਸੇਜ ਕਰਕੇ ਦੱਸਿਓ ਕਿ ਵਟ ਡੂ ਯੂ ਥਿੰਕ, ਪਟਾਕਿਆਂ ਨੂੰ ਲੈ ਕੇ ਕਿਹੋ ਜਿਹੀ ਪੋਲਿਸੀ ਇਖਤਿਆਰ ਕੀਤੀ ਜਾਣੀ ਚਾਹੀਦੀ ਹੈ। ਵਟਸਐਪ 'ਤੇ ਤੁਸੀਂ ਸੁਨੇਹਾ ਭੇਜ ਕੇ ਆਪਣੀ ਗੱਲ ਸਾਂਝੀ ਕਰ ਸਕਦੇ ਹੋ 604-807-0915। ਅੱਛਾ, ਬਾਕੀ ਕੱਲ੍ਹ ਹੋਈ ਇਸ ਕਾਉਂਸਲ ਮੀਟਿੰਗ ਦੇ ਵਿੱਚ ਕੁਝ ਜਿਹੜੇ ਹੋਰ ਇੰਪੋਰਟੈਂਟ ਮੁੱਦਿਆਂ 'ਤੇ ਗੱਲਬਾਤ ਹੋਈ ਆ। ਸਿਟੀ ਆਫ ਸਰੀ ਵੱਲੋਂ ਸਰੀ ਮੈਮੋਰੀਅਲ ਹੋਸਪਿਟਲ ਦੀ ਐਕਸਪੈਂਸ਼ਨ ਅਤੇ ਕਲੋਵਰਡੇਲ ਦੇ ਵਿੱਚ ਬਣ ਰਹੇ ਹਸਪਤਾਲ ਦੇ ਨਾਲ ਸੰਬੰਧਿਤ ਕੁਝ ਜ਼ੋਨਿੰਗ ਅਮੈਂਡਮੈਂਟਸ ਅਤੇ ਜਿਹੜਾ ਐਕਸੈਸ ਵਰਕ ਆ ਉਹਦੇ ਵਾਸਤੇ ਮਨਜ਼ੂਰੀ ਦੇ ਦਿੱਤੀ ਗਈ ਆ। ਹੁਣ ਇਹਦਾ ਮਤਲਬ ਕੀ ਆ? ਪਹਿਲਾਂ ਕਲੋਵਰਡੇਲ ਵਾਲੀ ਗੱਲ ਕਰ ਲਈ, ਉਹ ਥੋੜ੍ਹੀ ਸੌਖੀ ਆ, ਦੂਜੀ ਗੱਲ ਦੇ ਵਿੱਚ ਥੋੜ੍ਹੀ ਜਿਹੀ ਸਿਆਸਤ ਆ, ਉੱਧਰ ਨੂੰ ਫੇਰ ਆਉਂਦੇ ਹਾਂ। ਕਲੋਵਰਡੇਲ ਦੇ ਵਿੱਚ ਤੁਸੀਂ ਜਾਣਦੇ ਹੋ ਕਿ 168 ਬੈੱਡਸ ਵਾਲਾ ਹਸਪਤਾਲ ਬਣਦਾ ਪਿਆ, ਜਿਹਦੇ ਵਿੱਚ 5 ਓਪਰੇਸ਼ਨ ਥੀਏਟਰ ਵੀ ਹੋਣਗੇ, 55 ਐਮਰਜੈਂਸੀ ਰੂਮ ER ਸਪੇਸਿਸ ਹੋਣਗੀਆਂ, ਕੀਮੋਥੈਰੇਪੀ ਦੀਆਂ 54 ਸਪੇਸਿਸ ਹੋਣਗੀਆਂ ਅਤੇ 50 ਐਗਜ਼ਾਮੀਨੇਸ਼ਨ ਰੂਮ ਹੋਣਗੇ। 2023 ਦੇ ਵਿੱਚ ਕਲੋਵਰਡੇਲ ਦੇ ਵਿੱਚ ਬਣਨ ਵਾਲੇ ਇਸ ਹੋਸਪਿਟਲ ਦੀ ਉਸਾਰੀ ਸ਼ੁਰੂ ਹੋ ਗਈ ਸੀ। ਇਹ 2030 ਦੇ ਵਿੱਚ ਕੰਪਲੀਟ ਹੋਣੀ ਆ, 2030 ਦੇ ਵਿੱਚ। ਅਤੇ ਇਸ ਕੰਸਟਰਕਸ਼ਨ ਦੇ ਚੱਲਦੇ ਅਤੇ ਕਲੋਵਰਡੇਲ ਹੋਸਪਿਟਲ ਦੇ ਵਾਸਤੇ ਹੁਣ ਦੇਖੋ ਜਦੋਂ ਉਸਾਰੀ ਹੋਣੀ ਆ ਅਤੇ ਉੱਥੇ ਜਿਹੜੀਆਂ ਟਰਾਂਸਪੋਰਟੇਸ਼ਨ ਸੰਬੰਧਿਤ ਜ਼ਰੂਰਤਾਂ ਨੇ ਅਤੇ ਉਹ ਜਿਹੜਾ ਉੱਥੇ ਐਕਸੈਸ ਪ੍ਰਦਾਨ ਕਰਨਾ, ਉਹਦੇ ਵਾਸਤੇ ਇੱਕ ਕਾਰਪੋਰੇਟ ਰਿਪੋਰਟ ਕੱਲ੍ਹ ਪ੍ਰਜੈਂਟ ਕੀਤੀ ਗਈ ਸੀ ਕਿ ਕਲੋਵਰਡੇਲ ਹੋਸਪਿਟਲ ਵਾਸਤੇ ਜਿਹੜਾ ਟਰਾਂਸਪੋਰਟੇਸ਼ਨ ਦਾ ਕੰਮ ਹੈ, ਐਕਸੈਸ ਪ੍ਰਦਾਨ ਕਰਨ ਦਾ ਕੰਮ ਹੈ, ਉਹਨੂੰ ਕੱਲ੍ਹ ਅਪਰੂਵਲ ਦੇ ਦਿੱਤੀ ਗਈ ਹੈ ਕਾਰਪੋਰੇਟ ਰਿਪੋਰਟ ਨੂੰ, ਤਾਂ ਕਿ ਜਦੋਂ ਜਿਉਂ ਜਿਉਂ ਹਸਪਤਾਲ ਦੀ ਉਸਾਰੀ ਅੱਗੇ ਵੱਧਦੀ ਆ ਉੱਥੇ ਐਂਬੂਲੈਂਸਿਸ, ਗੱਡੀਆਂ ਅਤੇ ਹੋਰ ਜਿਹੜਾ ਬਾਕੀ ਈਵਨ ਕੰਸਟਰਕਸ਼ਨ ਇਕੁਇਪਮੈਂਟ ਲਿਜਾਣ ਲਈ ਜਿਸ ਤਰ੍ਹਾਂ ਦਾ ਐਕਸੈਸ ਚਾਹੀਦਾ, ਜਿਸ ਤਰ੍ਹਾਂ ਦੇ ਤੁਹਾਨੂੰ ਉੱਥੇ ਪੈਥਵੇਜ ਚਾਹੀਦੇ ਨੇ, ਉਹ ਬਣਾਉਣ ਦੇ ਵਾਸਤੇ ਮਨਜ਼ੂਰੀ ਦਿੱਤੀ ਗਈ। ਜਿਹੜੀ ਦੂਜੀ ਗੱਲ ਆ ਉਹ ਹੈਗੀ ਆ ਸਰੀ ਮੈਮੋਰੀਅਲ ਹੋਸਪਿਟਲ ਦੇ ਨਾਲ ਸੰਬੰਧਿਤ। ਇਹ ਗੱਲ ਪਹਿਲਾਂ ਵੀ ਇੱਕ ਕਾਉਂਸਲ ਮੀਟਿੰਗ ਦੇ ਵਿੱਚ ਕੁਝ ਮਹੀਨੇ ਪਹਿਲਾਂ ਵੀ ਹੋਈ ਸੀ ਕਿ ਸਰੀ ਮੈਮੋਰੀਅਲ ਹੋਸਪਿਟਲ ਦੀ ਐਕਸਪੈਂਸ਼ਨ ਜਿਹੜੀ ਸੂਬਾ ਸਰਕਾਰ ਨੇ ਅਨਾਊਂਸ ਤਾਂ ਕਰ ਦਿੱਤੀ ਹੋਈ ਆ, ਅਨਾਊਂਸਮੈਂਟ ਇਹਦੀ 2.5 ਸਾਲ ਪਹਿਲਾਂ ਹੋ ਚੁੱਕੀ ਆ, ਜਦੋਂ ਗਵਰਨਮੈਂਟ ਨੇ ਕਿਹਾ ਸੀ ਵੀ ਦੇਖੋ ਸਰੀ ਦੇ ਵਿੱਚ ਹੈਲਥ ਕੇਅਰ ਫੈਸਿਲਿਟੀਜ਼ ਦੇ ਵਿੱਚ ਅੰਡਰ ਫੰਡਿੰਗ ਬਹੁਤ ਰਹੀ ਆ, ਇੱਥੇ ਡਿਮਾਂਡ ਬਹੁਤ ਜ਼ਿਆਦਾ ਅਤੇ ਲੋਡ ਬਹੁਤ ਆ ਕਿ ਇੱਥੇ ਹੈਲਥ ਕੇਅਰ ਫੈਸਿਲਿਟੀਜ਼ ਨੂੰ ਬਿਹਤਰ ਬਣਾਇਆ ਜਾਵੇ, ਅਸੀਂ ਸਰੀ ਮੈਮੋਰੀਅਲ ਹੋਸਪਿਟਲ ਦੀ ਦੂਜੀ ਟਾਵਰ ਬਣਾਉਣ ਦਾ ਵਾਅਦਾ ਕਰਦੇ ਹਾਂ। ਇਹ ਅਨਾਊਂਸਮੈਂਟ ਕਰ ਦਿੱਤੀ ਗਈ ਸੀ 2.5 ਸਾਲ ਪਹਿਲਾਂ, ਟੂ ਬੀ ਵੈਰੀ ਪ੍ਰਿਸਾਈਜ਼ 8 June 2023 ਨੂੰ ਇਹ ਐਲਾਨ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਅਜੇ ਤੱਕ ਪਤਾ ਕੋਈ ਨਹੀਂ ਕਿ ਸਰੀ ਮੈਮੋਰੀਅਲ ਹੋਸਪਿਟਲ ਦੀ ਦੂਜੀ ਟਾਵਰ ਕਦੋਂ ਬਣੇਗੀ, ਇਹਦਾ ਇਹਦੀ ਟਾਈਮਲਾਈਨ ਕੀ ਆ। ਪਰ ਸਿਟੀ ਵੱਲੋਂ ਕੀ ਕੀਤਾ ਜਾ ਰਿਹਾ, ਬਾਵਜੂਦ ਇਸ ਦੇ ਕਿ ਕੋਈ ਟਾਈਮਲਾਈਨ ਅਜੇ ਪ੍ਰੋਵਿੰਸ਼ੀਅਲ ਸਰਕਾਰ ਤੋਂ ਮਿਲੀ ਨਹੀਂ ਸਰੀ ਮੈਮੋਰੀਅਲ ਹੋਸਪਿਟਲ ਦੀ ਐਕਸਪੈਂਸ਼ਨ ਵਾਸਤੇ, ਕਾਉਂਸਲ ਨੇ ਇਹਦੇ ਨਾਲ ਰਿਲੇਟਡ ਜਿਹੜੇ ਕੁਝ ਪਬਲਿਕ ਬਾਇਲੋਜ਼ ਨੇ, ਜਿਹੜੇ ਸਿਟੀ ਬਾਇਲੋਜ਼ ਨੇ, ਉਹਨਾਂ ਨੂੰ ਅਪਰੂਵ ਕਰ ਦਿੱਤਾ ਕੱਲ੍ਹ। ਸੋ ਬੇਸਿਕਲੀ ਕਾਉਂਸਲ ਦਾ ਕਹਿਣਾ ਇਹ ਹੈ ਵੀ ਜਦੋਂ ਕਦੇ ਸੂਬਾ ਸਰਕਾਰ ਕਹੇਗੀ ਕਿ ਜੀ ਅਸੀਂ ਤਾਂ ਰੈਡੀ ਹਾਂ, ਅਸੀਂ ਕਹਿਣਾ ਸਾਡੇ ਤਾਂ ਬਾਇਲੋਜ਼ ਅਸੀਂ ਆਲਰੇਡੀ ਕਰਤੇ ਨੇ ਅਮੈਂਡ, ਤੁਸੀਂ ਕੰਮ ਸ਼ੁਰੂ ਕਰਨ ਵਾਲੇ ਬਣੋ, ਤੁਹਾਡਾ ਪਰਮਿਟਿੰਗ, ਤੁਹਾਨੂੰ ਪਰਮਿਟ ਹਾਸਲ ਕਰਨ ਵਾਸਤੇ ਬਾਇਲੋਜ਼ ਦੇ ਵਿੱਚ ਤਬਦੀਲੀ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਆ। ਅਤੇ ਇਸ ਮਾਮਲੇ ਦੇ ਵਿੱਚ ਜਿਹੜੀ ਪਬਲਿਕ ਹੀਅਰਿੰਗ ਹੋਏਗੀ ਉਹ 12 January ਨੂੰ ਹੋਣੀ ਆ। ਸੋ ਸਰੀ ਮੈਮੋਰੀਅਲ ਹੋਸਪਿਟਲ ਦੀ ਟਾਵਰ ਦੂਜੀ 2.5 ਸਾਲ ਪਹਿਲਾਂ ਜਿਹਦਾ ਵਾਅਦਾ ਹੋ ਚੁੱਕਿਆ ਸੀ ਬਣੇਗੀ ਪਤਾ ਨਹੀਂ ਕਦੋਂ, ਪਰ ਸਿਟੀ ਦਾ ਇਹ ਕਹਿਣਾ ਕਿ ਅਸੀਂ ਆਪਣੇ ਵੱਲੋਂ ਜਿਹੜਾ ਸਾਰਾ ਜ਼ੋਨਿੰਗ ਦਾ ਕੰਮ ਹੈਗਾ ਉਹ ਅਸੀਂ ਪਹਿਲਾਂ ਹੀ ਕਰਕੇ ਰੱਖ ਦੇਣਾ। ਵੈਸੇ ਚੰਗੀ ਗੱਲ ਹੈ ਇਹ ਜੇ ਐਡਵਾਂਸ ਦੇ ਵਿੱਚ ਸਾਰਾ ਕੰਮ ਕਰਕੇ ਰੱਖਿਆ ਜਾ ਰਿਹਾ, ਕਿਉਂਕਿ ਜਦੋਂ ਪ੍ਰੋਵਿੰਸ ਕਹਿੰਦਾ ਜੀ ਹੁਣ ਅਸੀਂ ਤਿਆਰ ਹਾਂ, ਫਿਰ ਜੇ ਸਿਟੀ ਕਵੇ ਕਿ ਜੀ ਅੱਛਾ ਹੁਣ ਅਸੀਂ ਤਿਆਰੀ ਖਿੱਚਦੇ ਹਾਂ, ਹੁਣ ਅਸੀਂ ਤੁਹਾਨੂੰ ਪਰਮਿਟਿੰਗ ਵਗੈਰਾ ਕਰਕੇ ਜਿਹੜਾ ਅਸੀਂ ਬਾਇਲਾਅ ਵਗੈਰਾ ਪਾਸ ਕਰ ਲਈਏ, ਜ਼ੋਨਿੰਗ ਵਗੈਰਾ ਤਬਦੀਲ ਕਰ ਲਈਏ, ਫਿਰ ਟਾਈਮ ਵਕਤ ਉਦੋਂ ਜ਼ਾਇਆ ਹੋਏਗਾ। ਪਰ ਇਹਦਾ ਦੂਜਾ ਪਹਿਲੂ ਇਹ ਵੀ ਆ, ਜਦੋਂ ਅਜੇ ਪਤਾ ਹੀ ਨਹੀਂ ਕਿ ਸੂਬੇ ਦਾ ਪਲਾਨ ਉਸ ਸੈਕਿੰਡ ਟਾਵਰ ਨੂੰ ਲੈ ਕੇ ਕੀ ਹੋਣਾ, ਕਿਹੋ ਜਿਹਾ ਹੋਣਾ, ਕਿਹੜੇ ਪਾਸੇ ਉਹਨਾਂ ਨੇ ਐਕਸੈਸ ਭਾਲਣਾ, ਕਿਸ ਤਰ੍ਹਾਂ ਦੀ ਉਹਨਾਂ ਨੇ ਉਸਾਰੀ ਕਰਨੀ ਆ, ਤਾਂ ਬਾਇਲੋਜ਼ ਵੀ ਇਸ ਬਗੈਰ ਡਿਟੇਲ ਜਾਣੇ ਬਾਇਲੋਜ਼ ਵੀ ਤਿਆਰ ਕਰਨੇ ਸੌਖੇ ਨਹੀਂ ਹੈਗੇ। ਜਦੋਂ ਇਹਨੂੰ ਲੈ ਕੇ ਜਿਹੜਾ ਕੰਸਰਨ ਆ ਉਹਦੇ ਬਾਰੇ ਇਹ ਕਿਹਾ ਗਿਆ ਕਿ ਜਿਹੜੇ ਬਾਇਲੋਜ਼ ਤਿਆਰ ਕੀਤੇ ਗਏ ਨੇ ਉਹਨਾਂ ਦੇ ਵਿੱਚ ਫਲੈਕਸੀਬਿਲਿਟੀ ਬਹੁਤ ਆ, ਕਿ ਜੇ ਪ੍ਰੋਵਿੰਸ ਜਦੋਂ ਵੀ ਕਈ ਦੱਸਦਾ ਵੀ ਜੀ ਸਾਡੀ ਕਿਹੋ ਜਿਹੀ ਯੋਜਨਾ ਹੈਗੀ ਹੈ ਸੈਕਿੰਡ ਟਾਵਰ ਨੂੰ ਲੈ ਕੇ। ਜਿਹੜੇ ਬਾਇਲੋਜ਼ ਹੁਣ ਤਰਮੀਮ ਕੀਤੇ ਜਾਣਗੇ, ਪਾਸ ਕੀਤੇ ਜਾਣਗੇ, ਉਹਨਾਂ ਨੂੰ ਜੇ ਕੁਝ ਚੇਂਜ ਵੀ ਕਰਨਾ ਪੈਂਦਾ ਤਾਂ ਉਹਦੇ ਲਈ ਫਿਰ ਆ ਪੂਰਾ ਲੰਬਾ ਪ੍ਰੋਸੈਸ, ਪੂਰੀ ਕਵਾਇਦ ਕਰਨ ਦੀ ਲੋੜ ਨਹੀਂ ਪੈਣੀ, ਉਹ ਅਸੀਂ ਛੇਤੀ ਕਰ ਸਕਾਂਗੇ। ਇਹਦੇ ਵਿੱਚ ਦੇਖੋ ਦੂਜੀ ਲੁਕਵੀਂ ਗੱਲ ਇਹ ਵੀ ਆ, ਸਰੀ ਦੇ ਵਿੱਚ ਹੈਲਥ ਸੇਵਾਵਾਂ ਦਾ ਕੀ ਹਾਲ ਹੈ, ਇਹ ਗੱਲ ਕਿਸੇ ਤੋਂ ਲੁਕਵੀਂ ਹੈ ਨਹੀਂ। ਸਰੀ ਮੈਮੋਰੀਅਲ ਹੋਸਪਿਟਲ ਦੇ ਵਿੱਚ ਜਿੰਨਾ ਇਸ ਵੇਲੇ, ਜਿੰਨੀ ਇੱਥੇ ਸਿਟੀ ਦੇ ਵਿੱਚ ਗਰੋਥ ਹੈ, ਜਿੰਨੀ ਹੈਲਥ ਕੇਅਰ ਫੈਸਿਲਿਟੀ ਦੀ ਡਿਮਾਂਡ ਆ, ਉਹਦੇ ਮੂਹਰੇ ਸਰੀ ਮੈਮੋਰੀਅਲ ਹੋਸਪਿਟਲ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਸੇਵਾ ਥੁੜ ਜਾਂਦੀ ਆ, ਘੱਟ ਜਾਂਦੀ ਆ। ਆ ਜਿਹੜਾ ਦੂਜਾ ਹਸਪਤਾਲ, ਕਈ ਜਿਹਨੂੰ ਹਸਪਤਾਲ ਲੜੀ ਵੀ ਕਹਿੰਦੇ ਨੇ, ਵੀ 168 ਬੈੱਡ ਨੇ, ਬਣਨਾ ਵੀ ਜਾ ਕੇ 230 ਤੱਕ ਆ, ਅਤੇ 230 ਤੱਕ ਸਾਡੀਆਂ ਹੈਲਥ ਕੇਅਰ ਜ਼ਰੂਰਤਾਂ ਕਿਤੇ ਹੋਰ ਵੱਧ ਚੁੱਕੀਆਂ ਹੋਣਗੀਆਂ। ਆਬਾਦੀ ਬਹੁਤ ਸਾਰੇ ਜਿਹੜੇ ਮੈਂਬਰਸ ਇਸ ਵੇਲੇ ਜਿਹੜੇ ਕੰਮ ਕਾਜ ਕਰ ਰਹੇ ਨੇ, ਬਾਏ 2030 ਉਹਨਾਂ 'ਚੋਂ ਕਈਆਂ ਨੇ ਰਿਟਾਇਰ ਹੋ ਜਾਣਾ, ਉਹਨਾਂ 'ਚੋਂ ਕਈਆਂ ਨੂੰ ਹੋਰ ਵੀ ਜ਼ਿਆਦਾ ਵਿਸਥਾਰਿਤ ਹੈਲਥ ਕੇਅਰ ਸਰਵਿਸਿਜ਼ ਦੀ ਲੋੜ ਪੈਣੀ ਹੈ। ਸੋ ਪ੍ਰੈਸ਼ਰ ਹੈਲਥ ਕੇਅਰ ਸਿਸਟਮ 'ਤੇ ਵੱਧਦਾ ਪਿਆ, 'ਚ ਕੋਈ ਦੋ ਰਾਵਾਂ ਨਹੀਂ। ਇੱਕ ਗੁੱਝੇ ਤੌਰ 'ਤੇ ਸਿਟੀ ਦਾ ਇਹ ਇਸ਼ਾਰਾ ਵੀ ਆ, ਇਹ BC ਦੀ ਸਰਕਾਰ ਉੱਪਰ ਪ੍ਰੈਸ਼ਰ ਪਾਉਣ ਦਾ ਇੱਕ ਤਰੀਕਾ ਵੀ ਆ ਕਿ ਦੇਖੋ ਅਸੀਂ ਆਪਣੇ ਵੱਲੋਂ ਸਭ ਕੁਝ ਕਰਤਾ, 2.5 ਸਾਲ ਪਹਿਲਾਂ ਤੁਹਾਡੇ ਵੱਲੋਂ ਐਲਾਨੀ ਗਈ ਟਾਵਰ ਦੀ ਐਕਸਪੈਂਸ਼ਨ, ਉਹਦੇ ਬਾਰੇ ਅੱਗੇ ਦਾ ਕੰਮ ਹੈ ਕਿੱਥੇ? ਕਿਉਂਕਿ ਜਿਹੜੇ ਸਿਟੀ ਦੇ ਮੈਨੇਜਰ ਆਫ ਪਲੈਨਿੰਗ ਐਂਡ ਡਿਵੈਲਪਮੈਂਟ ਨੇ ਰੌਨ ਗਿੱਲ, ਉਹਨਾਂ ਨੂੰ ਕੱਲ੍ਹ ਜਦੋਂ ਕੌਂਸਲਰ ਹੈਰੀ ਬੈਂਸ ਨੇ ਇਹ ਸਵਾਲ ਪੁੱਛਿਆ ਸੀ, ਕਹਿੰਦੇ ਕਿ ਦੇਖੋ ਅਸੀਂ ਬਹੁਤ ਇਸ ਵੇਲੇ ਡੈਸਪਰੇਟ ਹੋਏ ਹੋਏ ਹਾਂ ਵੀ ਸਾਡੇ ਸ਼ਹਿਰ ਦੇ ਵਿੱਚ ਹੈਲਥ ਕੇਅਰ ਸੁਧਰੇ, ਇੰਤਜ਼ਾਰ ਕਰਦੇ ਕਰਦੇ ਅਸੀਂ ਥੱਕ ਚੁੱਕੇ ਹਾਂ। ਉਹਨਾਂ ਨੇ ਸਟਾਫ ਨੂੰ ਇਹ ਪੁੱਛਿਆ ਵੀ ਅਪਡੇਟ ਦਿਓ ਕਿ ਸੂਬੇ ਦੇ ਨਾਲ ਤੁਹਾਡੀਆਂ ਕਨਵਰਸੇਸ਼ਨਸ ਕਿਹੋ ਜਿਹੀਆਂ ਹੋ ਰਹੀਆਂ ਨੇ, ਪਿਛਲੇ 2.5 ਸਾਲ 'ਚ ਗੱਲ ਕੀ ਹੋਈ ਆ। ਅਤੇ ਜਿਹੜੇ ਮੈਨੇਜਰ ਆਫ ਪਲੈਨਿੰਗ ਐਂਡ ਡਿਵੈਲਪਮੈਂਟ ਨੇ ਰੌਨ ਗਿੱਲ, ਉਹਨਾਂ ਨੇ ਇਹ ਕਿਹਾ ਜੀ ਫਰੇਜ਼ਰ ਹੈਲਥ ਦੇ ਨਾਲ ਸਾਡੀਆਂ ਬੜੀਆਂ ਹਾਈ ਲੈਵਲ ਟਾਕਸ ਹੋ ਰਹੀਆਂ ਨੇ ਅਤੇ ਅਸੀਂ ਬੜੇ ਫਲੈਕਸੀਬਲ ਬਾਇਲੋਜ਼ ਪ੍ਰਪੇਅਰ ਕਰ ਰਹੇ ਹਾਂ। ਫਿਰ ਹੈਰੀ ਬੈਂਸ ਨੇ ਕਿਹਾ, ਕਹਿੰਦੇ 2.5 ਸਾਲ ਹੋ ਗਏ, ਮਤਲਬ ਅਜੇ ਤੱਕ ਕੋਈ ਪ੍ਰੋਪਰ ਟਾਈਮਲਾਈਨ ਨਹੀਂ ਦਿੱਤੀ ਗਈ ਹੈ ਕਿ ਸੈਕਿੰਡ ਟਾਵਰ ਕਦੋਂ ਬਣੇਗੀ ਸਰੀ ਮੈਮੋਰੀਅਲ ਹੋਸਪਿਟਲ ਦੀ। ਸੋ ਨਿਸ਼ਾਨਾ ਬੇਸਿਕਲੀ ਸੂਬਾ ਸਰਕਾਰ 'ਤੇ ਸੀ। ਸਵਾਲ ਮੈਨੇਜਰ ਆਫ ਪਲੈਨਿੰਗ ਐਂਡ ਡਿਵੈਲਪਮੈਂਟ ਰੌਨ ਗਿੱਲ ਨੂੰ ਸੀ, ਪਰ ਹੈਰੀ ਬੈਂਸ ਦੇ ਨਿਸ਼ਾਨੇ 'ਤੇ ਸੀ ਪ੍ਰੋਵਿੰਸ਼ੀਅਲ ਗਵਰਨਮੈਂਟ। ਅਗਲੇ ਸਾਲ ਦੇਖੋ ਮਿਊਨਸੀਪਲ ਚੋਣਾਂ ਵੀ ਹੈਗੀਆਂ ਨੇ, ਅਤੇ ਮਿਊਨਸੀਪਲ ਚੋਣਾਂ ਤੋਂ ਪਹਿਲਾਂ ਸਰੀ ਮੈਮੋਰੀਅਲ ਹੋਸਪਿਟਲ ਦੀ ਐਕਸਪੈਂਸ਼ਨ ਨਾਲ ਸੰਬੰਧਿਤ ਜਿਹੜੇ ਬਾਇਲੋਜ਼ ਨੇ ਇਹ ਪਾਸ ਹੋਣ ਤੋਂ ਬਾਅਦ ਮੇਅਰ ਅਤੇ ਕਾਉਂਸਲ ਇਹ ਗੱਲ ਕਹਿਣ ਜੋਗੇ ਹੋ ਜਾਣਗੇ ਕਿ ਦੇਖੋ ਅਸੀਂ ਆਪਣੇ ਵੱਲੋਂ ਬਣਦਾ ਸਰਦਾ ਸਭ ਕੁਝ ਕਰਤਾ, ਹੁਣ NDP ਸਰਕਾਰ ਕਰੇ ਜੋ ਕਰਨਾ, ਅਤੇ 2.5 ਸਾਲ ਤੋਂ ਅਸੀਂ ਇੰਤਜ਼ਾਰ ਕਰ ਰਹੇ। ਸੋ ਇਹ ਸਾਰੀ ਗੱਲਬਾਤ ਹੋਸਪਿਟਲ ਦੇ ਪਹਿਲੂ ਨਾਲ ਜਿਹੜੀ ਸੰਬੰਧਿਤ ਆ ਉਹਦੇ ਨਾਲ ਜੁੜਦੀ ਗੱਲ ਹੋਈ ਆ। ਅੱਛਾ, ਇੱਕ ਹੋਰ ਜਿਹੜੀ ਕੱਲ੍ਹ ਇੱਕ ਡਿਵੈਲਪਮੈਂਟ ਨੂੰ ਮਾਨਤਾ ਦਿੱਤੀ ਗਈ ਆ, ਥਰਡ ਰੀਡਿੰਗ ਅਪਰੂਵਲ ਦਿੱਤੀ ਗਈ ਹੈ ਇੱਕ ਡਿਵੈਲਪਮੈਂਟ ਨੂੰ, ਜਿਹੜੀ ਕਿ ਮਿਕਸਡ ਯੂਜ਼ ਟਾਵਰ ਹੋਏਗੀ, 44 ਮੰਜ਼ਲੀ ਟਾਵਰ, ਜਿਹੜੀ ਕਿ 97 ਐਵਨਿਊ ਅਤੇ 137 ਸਟਰੀਟ ਦੇ ਲਾਗੇ ਬਣਨੀ ਆ, ਜਿਹਦੇ ਵਿੱਚ 180 ਰੈਜ਼ੀਡੈਂਸ਼ੀਅਲ ਮਾਰਕੀਟ ਰੈਂਟਲ ਯੂਨਿਟਸ ਹੋਣਗੇ। ਇਹਦੇ ਵਿੱਚ 6 ਅੰਡਰਗਰਾਊਂਡ ਲੈਵਲਸ ਆਫ ਪਾਰਕਿੰਗ ਦੇ ਹੋਣਗੇ, ਅਤੇ ਨਾਲ ਹੀ ਇਹਦੇ ਵਿੱਚ 266 ਕਮਰਿਆਂ ਦਾ ਹੋਟਲ ਵੀ ਹੋਏਗਾ। ਸੋ ਇਹ ਵੀ ਇੱਕ ਜਿਹੜੀ ਪ੍ਰਪੋਜ਼ਲ ਹੈਗੀ ਆ ਉਹਦੀ ਕੱਲ੍ਹ ਥਰਡ ਰੀਡਿੰਗ ਪਾਸ ਕਰ ਦਿੱਤੀ ਗਈ ਆ। ਅਤੇ ਸੋ ਇਹ ਕੁਝ ਜਿਹੜੀਆਂ ਅਪਡੇਟਸ ਨੇ ਕੱਲ੍ਹ ਦੀ ਜਿਹੜੀ ਸਿਟੀ ਕੌਂਸਲ ਦੀ ਮੀਟਿੰਗ ਹੋਈ ਹੈ ਸਰੀ ਦੇ ਵਿੱਚ, ਉੱਧਰੋਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਜੀ। ਵਟਸਐਪ 'ਤੇ ਨਾ ਜਸਵਿੰਦਰ ਜੀ ਦਾ ਮੈਸੇਜ ਆਇਆ, ਉਹ ਕਹਿੰਦੇ ਜਦੋਂ ਅਸੀਂ ਫਾਇਰਵਰਕਸ ਨਾਲ ਸੰਬੰਧਿਤ ਜਾਂ ਕਿਸੇ ਵੀ ਹੋਰ ਇਸ਼ੂ ਬਾਰੇ ਗੱਲ ਕਰੀਏ, ਭਾਵੇਂ ਉਹ ਟ੍ਰੈਫਿਕ ਹੋਵੇ ਜਾਂ ਕੋਈ ਵੀ ਲਾਅ ਐਂਡ ਆਰਡਰ ਇਨਫੋਰਸ ਕਰਨਾ ਹੋਵੇ, ਕਹਿੰਦੇ ਪ੍ਰੋਬਲਮ ਇੱਥੇ ਹੈਗੀ ਇੰਪਲੀਮੈਂਟੇਸ਼ਨ ਦੀ ਆ, ਕਿਉਂਕਿ ਸੂਬੇ ਕੋਲ ਅਤੇ ਅਥੋਰਿਟੀਜ਼ ਕੋਲ ਉਨੇ ਰਿਸੋਰਸਿਜ਼ ਹੀ ਨਹੀਂ ਹੈਗੇ ਜਿਹਦੇ ਨਾਲ ਉਹ ਕਾਨੂੰਨ ਲਾਗੂ ਕੀਤੇ ਜਾ ਸਕਣ। ਬਿਲਕੁਲ ਇਹ ਪ੍ਰੋਬਲਮ ਹੈਗੀ ਹੈ ਜੀ, ਕਾਨੂੰਨ ਪਾਸ ਕਰਨਾ ਥੋੜ੍ਹੇ ਸਮੱਸਿਆ ਹੈਗੀ ਆ। ਇਹ ਗੱਲ ਆਪਾਂ ਜਿੱਥੋਂ ਆਏ ਇੰਡੀਆ ਬਾਰੇ ਕਹਿੰਦੇ ਹੁੰਦੇ ਸੀ ਵੀ ਕਾਨੂੰਨ ਤਾਂ ਉੱਥੇ ਬੜਾ ਸਖਤ ਤੋਂ ਸਖਤ ਐਗਜ਼ਿਸਟ ਕਰਦਾ, ਪਰ ਕਾਨੂੰਨ ਲਾਗੂ ਨਹੀਂ ਪ੍ਰੋਪਰਲੀ ਕੀਤੇ ਜਾਂਦੇ। ਵੀ ਇਹਨਾਂ ਮੁਲਕਾਂ ਦੀ ਸਭ ਤੋਂ ਵੱਡੀ ਬਰਕਤ ਜਾਂ ਸਭ ਤੋਂ ਵੱਡਾ ਇੱਕ ਸਕੋਰਿੰਗ ਪੁਆਇੰਟ ਹੀ ਇਹ ਸੀ ਕਿ ਜਿਹੜੇ ਕਾਨੂੰਨ ਨੇ ਉਹਨਾਂ ਦਾ ਸਤਿਕਾਰ ਹੁੰਦਾ, ਕਾਨੂੰਨ ਲਾਗੂ ਹੁੰਦਾ। ਵੈਸੇ ਵੀ ਮੁਲਕਾਂ ਦਾ, ਇਹਨਾਂ ਕੰਟਰੀਜ਼ ਦਾ ਸਿਸਟਮ ਵੀ ਤਾਂ ਓਨਰ ਸਿਸਟਮ 'ਤੇ ਬੇਸਡ ਸੀ ਨਾ, ਕਿ ਇਹ ਪਹਿਲਾਂ ਅਜ਼ਿਊਮ ਕਰਕੇ ਚੱਲਿਆ ਜਾਂਦਾ ਕਿ ਜਿਹੜਾ ਬਾਸ਼ਿੰਦਾ ਹੈ ਮੁਲਕ ਦੇ ਵਿੱਚ ਰਹਿਣ ਵਾਲਾ ਵਿਅਕਤੀ ਆ ਉਹ ਕਾਨੂੰਨ ਦੀ ਉਲੰਘਣਾ ਨਹੀਂ ਕਰੇਗਾ। ਵੀ ਥੋੜ੍ਹੇ ਜਿਹੇ ਹੋਣਗੇ ਜਿਹੜੇ ਕਾਨੂੰਨ ਤੋੜਨਗੇ, ਪਰ ਜਿਵੇਂ ਆਪਾਂ ਕਿਸੇ ਵੀ ਬਿਮਾਰੀ ਦੇ ਖਿਲਾਫ ਹਰਡ ਇਮਿਊਨਿਟੀ ਦੀ ਗੱਲ ਕਰਦੇ ਹਾਂ ਨਾ, ਕਿ ਜੇ 90% ਲੋਕਾਂ ਨੇ ਵੈਕਸੀਨ ਲਵਾ ਲਈ, 90-95% ਲੋਕਾਂ ਨੇ ਵੈਕਸੀਨ ਲਵਾ ਲਈ, ਫਿਰ ਉਹ ਜਿਹੜਾ ਵਾਇਰਸ ਆ ਉਹ ਫੈਲੇਗਾ ਨਹੀਂ ਅੱਗੇ ਤੋਂ ਅੱਗੇ। ਅਤੇ ਇਸੇ ਤਰ੍ਹਾਂ ਇਹ ਮੰਨਿਆ ਜਾਂਦਾ ਸੀ ਵੀ ਜਿਹੜਾ ਲੋਕਾਂ ਦਾ ਆਪਣਾ ਜਿਹੜਾ ਕਿਰਦਾਰ ਆ ਉਹ 90-95% ਲੋਕ ਅਜਿਹੇ ਨੇ ਜਿਹੜੇ ਕਿ ਬਣੇ ਹੋਏ ਕਾਨੂੰਨ ਦੀ ਪਾਲਣਾ ਕਰਨਗੇ, ਜਿਹੜੇ ਥੋੜ੍ਹੇ ਜਿਹੇ ਕਾਨੂੰਨ ਤੋੜਨਗੇ ਵੀ ਉਹਨਾਂ ਨੂੰ ਕਾਬੂ ਕਰਨ ਦੇ ਵਾਸਤੇ, ਉਹਨਾਂ ਨੂੰ ਅਕਾਊਂਟੇਬਲ ਬਣਾਉਣ ਦੇ ਵਾਸਤੇ ਸਾਡੇ ਕੋਲ ਰਿਸੋਰਸਿਜ਼ ਹੈਗੇ ਨੇ। ਪਰ ਹੁਣ ਉਹ ਕਹਾਣੀ ਬਦਲ ਗਈ ਆ, ਅਤੇ ਉਹ ਕਹਾਣੀ ਬਦਲੀ ਇਹੋ ਜਿਹੀ ਆ ਕਿ ਜਿਹੜੇ ਰੀਸੋਰਸਿਸ ਨੇ ਸਾਡੇ ਕੋਲ ਉਹ ਉਸੇ ਹੀ ਰਫ਼ਤਾਰ ਦੇ ਨਾਲ ਉਸੇ ਹਿਸਾਬ ਦੇ ਨਾਲ ਉਹਨਾਂ ਦੇ ਵਿੱਚ ਗਰੋਥ ਹੋਈ ਕੋਈ ਨਹੀਂ। ਓਨਰ ਸਿਸਟਮ ਦੀਆਂ ਧੱਜੀਆਂ ਉਡਾ ਕੇ ਰੱਖਤੀਆਂ ਲੋਕਾਂ ਨੇ, ਲੂਪ ਹੋਲਸ ਇੰਨੇ ਸੀ। ਅਤੇ ਪ੍ਰੋਬਲਮ ਦੂਜੇ ਪਾਸੇ ਇਹ ਹੋਈ ਨਾ, ਜਦੋਂ ਸਾਡੇ ਸਿਸਟਮ ਨੂੰ ਇਹ ਗੱਲ ਪਤਾ ਵੀ ਲੱਗ ਗਈ ਕਿ ਲੂਪ ਹੋਲਸ ਐਕਸਪਲੋਇਟ ਕੀਤੇ ਜਾ ਰਹੇ ਨੇ, ਪ੍ਰਤੱਖ ਸੀ, ਕਲੀਅਰ ਸੀ, ਕੋਈ ਲੁਕਵੇਂ ਤਰੀਕੇ ਨਾਲ ਨਹੀਂ ਲੂਪ ਹੋਲਸ ਦੀ ਦੁਰਵਰਤੋਂ ਕੀਤੀ ਗਈ, ਉਹਨਾਂ ਲੂਪ ਹੋਲਸ ਨੂੰ ਪਲੱਗ ਕਰਨ ਦੇ ਲਈ ਟਾਈਮਲੀ ਐਕਸ਼ਨ ਲਿਆ ਨਹੀਂ ਗਿਆ। ਇਹ ਵੱਖੋ ਵੱਖਰੇ ਲੈਵਲਸ 'ਤੇ ਗੱਲ ਹੈ। ਫਿਰ ਉਹੀ ਹੈ ਕਿ ਜਦੋਂ ਫਿਰ ਪ੍ਰੋਬਲਮ ਸਮੱਸਿਆ ਬਣਨੀ ਸ਼ੁਰੂ, ਜੇ ਤੁਸੀਂ ਛੋਟੀ ਗਲਤੀ ਨਜ਼ਰਅੰਦਾਜ਼ ਕਰੋਗੇ ਨਾ ਗਲਤੀ ਕਰਨ ਵਾਲੇ ਦੀ, ਫਿਰ ਵੱਡਾ ਕਾਰਨਾਮਾ ਕਰਨ ਦੀ ਜ਼ਰੂਰਤ ਵੱਧਦੀ ਜਾਏਗੀ। ਇਹ ਹਿਊਮਨ ਨੇਚਰ ਆ, ਕਿਉਂਕਿ ਬਹੁਤ ਸਾਰੇ ਲੋਕ ਉਹ ਸੋਚਦੇ ਵੀ ਚੱਲ ਆਹ ਕੰਮ ਇੰਨਾ ਕਰ ਲਿਆ, ਕਿਸੇ ਨੇ ਰੋਕਿਆ ਨਹੀਂ, ਚੱਲ ਓਕੇ ਥੋੜ੍ਹੀ ਜਿਹੀ ਹੋਰ ਵਧੀ ਕੀ ਕਰਕੇ ਵੇਖ ਲਓ, ਅੱਛਾ ਇੱਥੇ ਵੀ ਨਹੀਂ ਰੋਕਿਆ, ਚੱਲ ਅੱਗੇ ਹੋਰ। ਇਸੇ ਤਰ੍ਹਾਂ ਜਿਹੜਾ ਪੂਰਾ ਦਾ ਪੂਰਾ ਇੱਥੇ ਦਾ ਆਪਣਾ ਓਨਰ ਸਿਸਟਮ ਦੇ ਉੱਪਰ ਆ ਬਿਲਟ ਸੀਗਾ ਪੂਰਾ ਸਮਾਜ, ਉਹਨੂੰ ਬਹੁਤ ਖੋਰਾ ਲੱਗ ਚੁੱਕਾ। ਅਜੇ ਵੀ ਸਮਾਂ ਬਚ ਸਕਦਾ, ਪਰ ਇਨਫੋਰਸਮੈਂਟ ਦੀ ਬੜੀ ਲੋੜ ਪੈਣੀ ਆ। ਇਨਫੋਰਸਮੈਂਟ ਵਾਲੀ ਗੱਲ 'ਤੇ ਫਿਰ ਉਹੀ ਵਾਪਸ ਜਸਵਿੰਦਰ ਜੀ ਦੀ ਗੱਲ ਆਉਂਦੀ ਆ ਵੀ ਰੀਸੋਰਸਿਸ ਹੈ ਕੋਈ ਨਹੀਂ, ਕਾਨੂੰਨ 'ਤੇ ਕਾਨੂੰਨ ਜਿੰਨੇ ਮਰਜ਼ੀ ਸਖਤ ਬਣਾ ਲਓ, ਜੇ ਲਾਗੂ ਹੀ ਨਹੀਂ ਕਰਨੇ ਜਾਂ ਅਜੇ ਲਾਗੂ ਹੋ ਨਹੀਂ ਪਾਉਣੇ, ਫਿਰ ਫਾਇਦਾ ਕੀ। ਫੀਫਾ ਵਰਲਡ ਕੱਪ ਹੋਣਾ ਅਗਲੇ ਸਾਲ, ਹੈ ਨਾ, 7 ਮੈਚ ਹੋਣੇ ਨੇ ਵੈਨਕੂਵਰ 'ਚ, ਉਹਦਾ ਬੜਾ ਚਰਚਾ ਹੈ, ਬੜੀ ਉਹਨੂੰ ਲੈ ਕੇ ਐਕਸਾਈਟਮੈਂਟ ਆ, ਉਹਨੂੰ ਲੈ ਕੇ ਕੁਝ ਸਵਾਲ ਵੀ ਨੇ। ਇੱਕ ਪਹਿਲੂ ਤਾਂ ਇਹੀ ਹੈ ਵੀ ਇੰਨੇ ਲੋਕਾਂ ਨੇ ਜਿਹੜਾ ਆਉਣਾ, ਉਹਨਾਂ ਨੇ ਰਹਿਣਾ ਕਿੱਥੇ ਆ, ਸਾਡੇ ਕੋਲ ਇੰਨੇ ਹੋਟਲ ਰੂਮਸ ਨਹੀਂ ਹੈਗੇ। ਸ਼ੋਰਟ ਟਰਮ ਰੈਂਟਲਸ 'ਤੇ ਵੈਸੇ ਸਰਕਾਰ ਨੇ ਬੜੀਆਂ BC ਦੀ NDP ਗਵਰਨਮੈਂਟ ਨੇ ਰਿਸਟ੍ਰਿਕਸ਼ਨਸ ਲਾਈਆਂ ਹੋਈਆਂ ਨੇ। ਹੁਣ ਇੱਕ ਹੋਰ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਫੀਫਾ ਵਰਲਡ ਕੱਪ ਦੇ ਵਿੱਚ ਜਿੱਥੇ ਕਾਫੀ ਚੋਖਾ ਖਰਚਾ ਹੋਣਾ, ਉਹਦੇ ਵਿੱਚ ਜਿਹੜੇ ਇੱਥੇ 3 ਫਸਟ ਨੇਸ਼ਨਸ ਨੇ ਜਿਨ੍ਹਾਂ ਦੀ ਕਿ ਕਹਿ ਲਓ ਜ਼ਮੀਨ ਦੇ ਉੱਪਰ ਇਹ ਫੀਫਾ ਵਰਲਡ ਕੱਪ ਖੇਡਿਆ ਜਾਣਾ, ਜਿਹੜੀ ਆਲੇ ਦੁਆਲੇ ਦੇ ਫਸਟ ਨੇਸ਼ਨਸ ਨੇ ਵੈਨਕੂਵਰ ਦੇ, ਜਿਹਦੇ ਵਿੱਚ ਮੈਸਕਿਊਮ ਇੰਡੀਅਨ ਬੈਂਡ, ਸਕੁਆਮਿਸ਼ ਨੇਸ਼ਨ ਅਤੇ ਸਲੀਵ ਟੂਥ ਨੇਸ਼ਨ, ਇਹਨਾਂ ਨੂੰ $6 million ਈਚ ਦਿੱਤਾ ਗਿਆ। ਸੋ ਟੋਟਲ $18 million ਦਿੱਤੇ ਗਏ ਨੇ। ਅਤੇ ਪ੍ਰਤੀਤ ਇਹ ਹੋ ਰਿਹਾ ਕਿ ਜਿਹੜੇ ਪੈਸੇ ਦੇਣ ਦਾ ਇਹਨਾਂ ਨੂੰ ਇਹ ਸਾਰਾ ਜੋ ਇਕਰਾਰਨਾਮਾ ਹੋਇਆ, ਉਹਦੇ ਵਿੱਚ ਕੋਈ ਵੀ ਸ਼ਰਤਾਂ ਨਹੀਂ ਰੱਖੀਆਂ ਗਈਆਂ ਕਿ ਇਹਨਾਂ ਪੈਸਿਆਂ ਨੂੰ ਇਸਤੇਮਾਲ ਕਿਵੇਂ ਕੀਤਾ ਜਾਣਾ ਹੈ। ਕੋਈ ਬ੍ਰੇਕਡਾਊਨ ਨਹੀਂ ਹੈਗੀ ਕਿ ਇਹ $6 million ਕਾਹਦੇ ਵਾਸਤੇ ਦਿੱਤੇ ਗਏ ਨੇ। ਇਹ ਸਟੇਟਮੈਂਟ ਜਿਹੜੀ ਫਸਟ ਨੇਸ਼ਨਸ ਦੇ ਗਰੁੱਪਸ ਵੱਲੋਂ ਦਿੱਤੀ ਗਈ, ਉਹਨਾਂ ਦਾ ਇਹ ਕਹਿਣਾ ਕਿ ਜੀ ਅਸੀਂ ਇਸ ਨੂੰ ਰੀਕ੍ਰੀਏਸ਼ਨਲ ਐਸਪੈਕਟਸ ਨੂੰ ਡਿਵੈਲਪ ਕਰਨ ਦੇ ਵਾਸਤੇ ਵਰਤਾਂਗੇ। ਅਤੇ ਜਿਹੜੇ ਸਾਡੇ ਸੂਬੇ ਦੀ ਮਿਨਿਸਟਰ ਆਫ ਟੂਰਿਜ਼ਮ ਆਰਟਸ ਕਲਚਰ ਹਨ ਐਨ ਖੈਂਗ, ਉਹਨਾਂ ਦਾ ਇਹ ਕਹਿਣਾ ਕਿ ਜਦੋਂ ਤੱਕ ਫਸਟ ਨੇਸ਼ਨਸ ਵੀ ਉਹਨਾਂ ਦੇ ਨਾਲ ਮੌਜੂਦ ਨਾ ਹੋਣ, ਉਹ ਇਸ ਮਾਮਲੇ ਦੇ ਉੱਪਰ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕਰਨਗੇ। ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜਿਹੜੇ ਇਹ $6 million ਇਹਨਾਂ 3 ਫਸਟ ਨੇਸ਼ਨਸ ਨੂੰ ਦਿੱਤੇ ਗਏ ਨੇ, ਇਹਨਾਂ ਪੈਸਿਆਂ ਦੀ ਵਰਤੋਂ ਲੌਂਗ ਲਾਸਟਿੰਗ ਲੈਗਸੀਜ਼ ਸਥਾਪਿਤ ਕਰਨ ਲਈ ਕੀਤੀ ਜਾਏਗੀ। ਸੋ ਬੜੀ ਵੇਗ ਜਿਹੀ ਗੱਲਬਾਤ ਹੈ, ਬੜੀ ਵੇਗ ਜਿਹੀ ਟਰਮੀਨੋਲੋਜੀ ਆ। ਸਵਾਲ ਇੱਥੇ ਹੀ ਆਉਂਦਾ ਕਿ ਜੇ $18 million ਦਿੱਤਾ ਗਿਆ, ਲੋਕ ਐਟਲੀਸਟ ਉਹਦੀ ਪ੍ਰੋਪਰ ਅਕਾਊਂਟੇਬਿਲਿਟੀ ਜੇ ਮੰਗਦੇ ਨੇ ਤਾਂ ਉਹ ਗਲਤ ਨਹੀਂ ਆ। ਇਹ ਪਤਾ ਹੋਣਾ ਚਾਹੀਦਾ ਕਿ ਇਹਨਾਂ 3 ਫਸਟ ਨੇਸ਼ਨਸ ਨੂੰ $6 million ਈਚ ਕਿਹੜੇ ਪਰਪਸ ਵਾਸਤੇ ਦਿੱਤੇ ਗਏ ਨੇ, ਐਗਜੈਕਟਲੀ ਉਹ ਪੈਸੇ ਕਿੱਥੇ ਵਰਤੇ ਜਾਣੇ ਨੇ। ਕਿਉਂਕਿ ਜਿਹੜਾ ਇਹ ਪੈਸਾ ਹੈ, ਇਹ ਲੋਕਾਂ ਦਾ ਪੈਸਾ, ਜਦੋਂ ਸਾਡੇ ਸੂਬੇ ਦੇ ਵਿੱਚ ਹੋਰ ਇੰਨੀਆਂ ਪ੍ਰੈਸਿੰਗ ਡਿਮਾਂਡਸ ਨੇ, ਹੋਰ ਇੰਨੇ ਪਾਸੇ ਸਾਡੇ ਕੋਲ ਆ ਦੇਖੋ, ਭਾਵੇਂ ਹੋਸਪਿਟਲ ਵਾਲਾ ਪਹਿਲੂ ਹੋਵੇ, ਭਾਵੇਂ ਉਹ ਸਾਡਾ ਐਂਬੂਲੈਂਸ ਸੇਵਾ ਹੋਵੇ, ਭਾਵੇਂ ਸਾਡੀਆਂ ਹੋਰ ਐਮਰਜੈਂਸੀ ਸੇਵਾਵਾਂ ਹੋਣ, ਜਦੋਂ ਉਹਦੇ ਵਿੱਚ ਸਾਨੂੰ ਪਤਾ ਵੀ ਕਿੱਥੋਂ ਉੱਥੇ ਮੰਗ ਇੰਨੀ ਜ਼ਿਆਦਾ ਹੈ, ਜੇ ਉੱਥੇ ਇਨਵੈਸਟਮੈਂਟ ਕਰੀਏ ਜਿੰਨੀ ਕਰ ਲਈਏ ਘੱਟ ਆ, ਇਹ ਜਿਹੜੇ $18 million ਨੇ ਲੱਗਣੇ ਕਿੱਥੇ ਨੇ, ਇਹ ਸਵਾਲ ਪੁੱਛਿਆ ਜਾਣਾ, ਬੜਾ ਵਾਜਬ ਸਵਾਲ ਹੈ ਇਹ। ਅਜੇ ਤਾਂ ਦੇਖੋ ਸਰਕਾਰ ਦਾ ਐਸਟੀਮੇਟ ਕੀ ਕਹਿੰਦਾ ਕਿ ਕਰੰਟ ਐਸਟੀਮੇਟ ਇਹ ਆ ਕਿ ਇਹਨਾਂ ਫੀਫਾ ਵਰਲਡ ਕੱਪ ਦੀਆਂ ਗੇਮਸ 'ਤੇ $532 million ਤੋਂ ਲੈ ਕੇ $624 million ਦੇ ਵਿਚਕਾਰ ਖਰਚਾ ਹੋਏਗਾ। ਪਰ BC ਦੀ ਸਰਕਾਰ ਦਾ ਐਸਟੀਮੇਟ ਇਹ ਆ ਕਿ BC ਦੀ ਸਰਕਾਰ ਨੂੰ ਨੈੱਟ $85 to $145 million ਹੀ ਆਪਣੀ ਜੇਬ 'ਚੋਂ ਦੇਣੇ ਪੈਣਗੇ। ਸਰਕਾਰ ਦੀ ਜੇਬ ਕੀ ਮਤਲਬ ਲੋਕਾਂ ਦੀ ਜੇਬ, ਉਹਦਾ ਰੀਜ਼ਨ ਇਹ ਆ ਕਿ ਤਕਰੀਬਨ $448 to $478 million ਰੈਵਨਿਊ ਇਕੱਠਾ ਹੋ ਜਾਣਾ ਬਿਕਾਜ਼ ਆਫ ਫੀਫਾ ਵਰਲਡ ਕੱਪ ਗੇਮਸ। ਪਰ ਜਿਹੜੇ ਇਹ $18 million ਨੇ ਫਸਟ ਨੇਸ਼ਨਸ ਨੂੰ ਦਿੱਤੇ ਗਏ, ਇਹਨਾਂ ਦੀ ਅਕਾਊਂਟਿੰਗ ਕੀ ਹੈ, ਇਹਦਾ ਇੰਤਜ਼ਾਰ ਰਹੇਗਾ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ, ਵੈਰੀ ਗੁੱਡ ਮੋਰਨਿੰਗ ਐਵਰੀਵਨ। ਤੁਹਾਡੇ ਕਈ ਹੋਰ ਮੈਸੇਜਿਸ ਨੇ ਜੀ, ਮੈਂ ਸਾਰੇ ਮੈਸੇਜ ਹਜੇ ਕੁਝ ਬੜੇ ਡੀਟੇਲਡ ਮੈਸੇਜਿਸ ਨੇ, ਆਲ ਇੰਕਲੂਡ ਦੋਜ ਲੇਟਰ ਔਨ ਇਨ ਦ ਸ਼ੋ। ਯਾ ਅੱਗੇ ਚੱਲ ਕੇ ਮੈਂ ਮੈਸੇਜਿਸ ਬਾਰੇ ਗੱਲ ਕਰਾਂਗਾ ਜੀ, ਬਿਕਾਜ਼ ਆਈ ਨੀਡ ਟੂ ਰੀਡ ਦੀਜ਼ ਪ੍ਰੋਪਰਲੀ ਫਸਟ। ਜਦੋਂ ਅਸੀਂ ਗੱਲ ਕਰਦੇ ਹਾਂ ਲਾਅ ਇਨਫੋਰਸਮੈਂਟ ਦੀ ਕਿ ਅਸੀਂ ਆਪਣੇ ਪੁਲਿਸ ਅਥਾਰਟੀਜ਼ ਨੂੰ ਬਿਹਤਰ ਸੁਵਿਧਾਵਾਂ ਅਤੇ ਬਿਹਤਰ ਚੀਜ਼ਾਂ ਪ੍ਰਦਾਨ ਕਰੀਏ, RCMP ਨੇ ਹੁਣ ਇਹ ਕਿਹਾ ਕਿ ਜਿਹੜੇ ਇਹਨਾਂ ਕੋਲ ਚਾਈਨੀਜ਼ ਮੇਡ ਡਰੋਨਸ ਨੇ ਉਹਨਾਂ ਦੀ ਵਰਤੋਂ ਹੁਣ ਬਹੁਤ ਘੱਟ ਕੀਤੀ ਜਾਣੀ ਆ, ਉਹਨਾਂ ਦੀ ਯੂਸੇਜ ਦੇ ਉੱਪਰ ਬੜੀਆਂ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਨੇ। ਹੁਣ ਇਹ ਸੋਚੋ ਵੀ RCMP ਦੇ ਕੋਲ ਟੋਟਲ ਡਰੋਨ ਹੈਗੇ ਕਿੰਨੇ ਨੇ? ਟੋਟਲ ਡਰੋਨ ਨੇ 1230, ਜਿਨ੍ਹਾਂ ਦੇ ਵਿੱਚੋਂ ਹੈਗੇ ਨੇ 973 ਚਾਈਨੀਜ਼ ਮੇਡ। ਸੋ ਲਗਭਗ 80% ਜਿਹੜੀ ਫਲੀਟ ਹੈਗੀ ਆ RCMP ਦੀ ਡਰੋਨ ਫਲੀਟ, ਉਹ ਚਾਈਨੀਜ਼ ਮੇਡ ਡਰੋਨਸ ਨੇ। ਪਿਛਲੇ ਸਮੇਂ ਤੋਂ ਤੁਹਾਨੂੰ ਪਤਾ ਜੀਓ ਪੋਲੀਟੀਕਲ ਕਾਰਨਾਂ ਕਰਕੇ ਇੱਕ ਬਰੋਡ ਟ੍ਰੈਂਡ ਇਹ ਚੱਲਿਆ ਹੋਇਆ ਕਿ ਜਿਹੜੇ ਪੱਛਮੀ ਮੁਲਕ ਨੇ ਉਹ ਹੁਣ ਰੀਇਵੈਲੂਏਟ ਕਰ ਰਹੇ ਨੇ ਅਤੇ ਦੇਖ ਰਹੇ ਨੇ ਵੀ ਕਿੱਥੇ ਕਿੱਥੇ ਚਾਈਨੀਜ਼ ਮੈਨੂਫੈਕਚਰ ਟੈਕਨੋਲੋਜੀ ਉਹਨਾਂ ਦੇ ਸਿਸਟਮ ਦੇ ਵਿੱਚ ਇਸਤੇਮਾਲ ਕੀਤੀ ਜਾ ਰਹੀ ਹੈ, ਵੀ ਉਹਨੂੰ ਕਿਵੇਂ ਘੱਟ ਤੋਂ ਘੱਟ ਰੱਖਿਆ ਜਾ ਸਕੇ। ਸੋ ਉਹਦੇ ਚੱਲਦੇ ਹੁਣ RCMP ਦਾ ਕਹਿਣਾ ਹੈ ਕਿ ਆਪਣੇ 1230 ਡਰੋਨਸ ਦੇ ਵਿੱਚੋਂ 973 ਚਾਈਨੀਜ਼ ਮੇਡ ਡਰੋਨਸ ਦੀ ਵਰਤੋਂ ਉਹ ਸਿਰਫ ਨੌਨ ਸੈਂਸਿਟਿਵ ਓਪਰੇਸ਼ਨਸ ਵਾਸਤੇ ਹੀ ਕਰਨਗੇ, ਜਿਹਦਾ ਮਤਲਬ ਇਹ ਆ ਕਿ ਚਾਈਨੀਜ਼ ਡਰੋਨਸ ਨੂੰ ਹੁਣ ਸਿਰਫ ਜੇ ਕੋਈ ਮਿਸਿੰਗ ਵਿਅਕਤੀ ਨੂੰ ਲੋਕੇਟ ਕਰਨਾ, ਕੋਈ ਚੋਰੀ ਹੋਈ ਕਾਰ ਲੋਕੇਟ ਕਰਨੀ ਆ, ਜਾਂ ਕਮਿਊਨਿਟੀ ਪੁਲਿਸਿੰਗ ਆ, ਉਹਦੇ ਵਾਸਤੇ ਹੀ ਇਸਤੇਮਾਲ ਕੀਤਾ ਜਾਏਗਾ। ਚਾਈਨੀਜ਼ ਮੇਡ ਡਰੋਨਸ ਨੂੰ ਐਮਰਜੈਂਸੀ ਰਿਸਪੋਂਸ ਟੀਮਸ ਵੱਲੋਂ ਕਿਸੇ VIP ਦੀ ਪ੍ਰੋਟੈਕਸ਼ਨ ਲਈ, ਬਾਰਡਰ ਇੰਟੈਗ੍ਰਿਟੀ ਓਪਰੇਸ਼ਨਸ ਲਈ, ਜਾਂ ਫਿਰ US ਅਥਾਰਟੀਜ਼ ਦੇ ਨਾਲ ਰਲ ਕੇ ਜਿਹੜੀਆਂ ਕੋਈ ਇਨਵੈਸਟੀਗੇਸ਼ਨਸ ਕੀਤੀਆਂ ਜਾਣੀਆਂ ਨੇ ਉਹਦੇ ਵਿੱਚ ਇਸਤੇਮਾਲ ਨਹੀਂ ਕੀਤਾ ਜਾਏਗਾ। ਸੋ ਹੁਣ ਜੇ 1230 ਦੇ ਵਿੱਚੋਂ 973 ਡਰੋਨ ਵਰਤਣੇ ਹੀ ਨਹੀਂ, ਜਿਹੜੇ ਬਾਕੀ ਦੇ ਰਹਿ ਗਏ ਨੇ ਫਲੀਟ ਦੇ ਵਿੱਚ ਡਰੋਨ, ਉਹਨਾਂ 'ਚੋਂ 232 ਡਰੋਨ ਹੈਗੇ ਨੇ ਜਿਹੜੇ ਫਰਾਂਸ, ਅਮਰੀਕਾ ਅਤੇ ਬੈਲਜੀਅਮ 'ਚ ਬਣੇ ਹੋਏ ਨੇ। ਸੋ ਜਿਹੜੇ ਕੋਈ ਸੈਂਸਿਟਿਵ ਓਪਰੇਸ਼ਨਸ ਹੋਣਗੇ ਉਹਨਾਂ ਵਾਸਤੇ ਇਹਨਾਂ ਦੀ ਵਰਤੋਂ ਕੀਤੀ ਜਾਣੀ ਆ। ਪਰ ਸਵਾਲ ਇਹ ਆ ਕਿ ਜੇ 1230 ਡਰੋਨਸ ਦੇ ਵਿੱਚੋਂ 232 ਹੀ ਸੈਂਸਿਟਿਵ ਓਪਰੇਸ਼ਨਸ ਵਾਸਤੇ ਵਰਤੇ ਜਾਣੇ ਨੇ, ਜਿਹੜੇ ਉਹ 1200 ਜਿਹੜੇ ਹੁਣ 973 ਚਾਈਨੀਜ਼ ਮੇਡ ਡਰੋਨਸ ਨੇ, ਫਿਰ ਤਾਂ ਉਹਨਾਂ ਨੂੰ ਵੀ ਹੁਣ ਰਿਪਲੇਸ ਤਾਂ ਕਰਨਾ ਪੈਣਾ, ਰਿਪਲੇਸ ਕਰਨ 'ਤੇ ਖਰਚਾ ਕਿੰਨਾ ਆਉਣਾ? ਸੋ ਜਿਹੜੀ ਪੂਰੀ ਚਾਈਨੀਜ਼ ਮੇਡ ਡਰੋਨਸ ਦੀ ਫਲੀਟ ਹੈ ਉਸ ਨੂੰ ਰਿਪਲੇਸ ਕਰਨ ਦੇ ਉੱਪਰ $30 million ਤੋਂ ਵੀ ਵੱਧ ਦਾ ਖਰਚਾ ਆਏਗਾ, ਕਿਉਂਕਿ ਜਿਹੜੇ ਨੌਨ ਚਾਈਨੀਜ਼ ਡਰੋਨਸ ਨੇ ਉਹਨਾਂ ਦਾ ਖਰਚਾ, ਉਹਨਾਂ ਦੀ ਲਾਗਤ ਲਗਭਗ ਦੁੱਗਣੀ ਹੈ। ਅਤੇ ਜਿਹੜੇ ਆਹ ਡਰੋਨ ਹੁਣ ਨੌਨ ਸੈਂਸਿਟਿਵ ਪਰਪਸ ਵਾਸਤੇ ਹੀ ਯੂਜ਼ ਕਰਨੇ ਨੇ, ਬੰਦਾ ਸੋਚੇ ਚੱਲ ਅੱਛਾ ਪੁਰਾਣੇ ਹੋ ਗਏ ਹੁਣੇ ਚਾਈਨਾ ਵਾਲੇ ਡਰੋਨ, ਠੀਕ ਆ ਫਿਰ ਕੋਈ ਨਹੀਂ ਨਵੇਂ ਲੈ ਲਓ। ਇਹ ਜਿਹੜੇ ਡਰੋਨਸ ਹੈਗੇ ਨੇ 973, ਇਹ 2023 ਤੋਂ ਪਹਿਲਾਂ ਖਰੀਦੇ ਗਏ ਸੀ, ਕਿਉਂਕਿ ਉਦੋਂ ਇਹਨਾਂ ਨੂੰ ਬਹੁਤ ਹੀ ਘੱਟ ਕੋਸਟ 'ਤੇ ਅਤੇ ਬੜੇ ਘੱਟ ਟਾਈਮ ਦੇ ਵਿੱਚ ਪ੍ਰਦਾਨ ਕੀਤਾ ਗਿਆ ਸੀ। ਸੋ ਕੋਈ ਬਹੁਤੇ ਪੁਰਾਣੇ ਡਰੋਨਸ ਨਹੀਂ ਹੈਗੇ, ਦੇ ਵਰ ਜਸਟ ਆਲ ਦੀਜ਼ ਡਰੋਨਸ ਹੈਵ ਬਿਨ ਪ੍ਰੋਕਿਓਰਡ ਬਿਫੋਰ 2023, ਪਰ 1230 ਦੇ ਵਿੱਚੋਂ 973 ਡਰੋਨਸ ਚਾਈਨਾ ਵਾਲੇ ਨੇ RCMP ਦੇ ਕੋਲ, ਅਤੇ ਉਹਨਾਂ 973 ਡਰੋਨਸ ਨੂੰ ਹੁਣ ਕਿਸੇ ਵੀ ਸੈਂਸਿਟਿਵ ਓਪਰੇਸ਼ਨ ਵਾਸਤੇ ਇਸਤੇਮਾਲ ਨਹੀਂ ਕੀਤਾ ਜਾਏਗਾ। ਤੁਹਾਨੂੰ ਯਾਦ ਹੋਏਗਾ ਅਲਗੋਮਾ ਸਟੀਲ ਨਾਮ ਦੀ ਜਿਹੜੀ ਕੰਪਨੀ ਹੈ, ਇੱਕ ਕੈਨੇਡੀਅਨ ਕੰਪਨੀ ਆ, ਓਨਟੈਰੀਓ ਦਾ ਸ਼ਹਿਰ ਹੈ, ਸੋਲ ਸੇਂਟ ਮਰੀ, ਉੱਥੇ ਸਭ ਤੋਂ ਵੱਡਾ ਇੰਪਲੋਇਰ ਇਹ ਕੰਪਨੀ ਹੈ। ਅਤੇ ਜਦੋਂ ਤੋਂ ਅਮਰੀਕਾ ਵੱਲੋਂ ਸਟੀਲ ਅਤੇ ਅਲੂਮੀਨੀਅਮ ਦੇ ਉੱਪਰ ਟੈਰਿਫਸ ਲਗਾਏ ਗਏ ਨੇ, ਇਹ ਗੱਲ ਵੀ ਕਿਸੇ ਤੋਂ ਲੁਕਵੀਂ ਨਹੀਂ ਆ ਕਿ ਉਹਨਾਂ ਟੈਰਿਫਸ ਕਰਕੇ ਕਾਫੀ ਜ਼ਿਆਦਾ ਸਮੱਸਿਆਵਾਂ ਇਹਨਾਂ ਸੈਕਟਰਸ ਨੂੰ ਫੇਸ ਕਰਨੀਆਂ ਪੈ ਰਹੀਆਂ ਨੇ, ਭਾਵੇਂ ਸਟੀਲ ਸੈਕਟਰ ਹੋਵੇ, ਅਲੂਮੀਨੀਅਮ ਲੰਬਰ ਸੈਕਟਰ ਵੀ। ਅਲਗੋਮਾ ਸਟੀਲ ਇਸ ਕਰਕੇ ਜ਼ਿਆਦਾ ਹਾਈਲਾਈਟ ਹੋਈ ਪਿਛਲੇ ਦਿਨੀ ਕਿਉਂਕਿ $500 million ਦਾ ਲੋਨ ਇਸ ਕੰਪਨੀ ਨੂੰ ਫੈਡਰਲ ਸਰਕਾਰ ਅਤੇ ਪ੍ਰੋਵਿੰਸ਼ੀਅਲ ਸਰਕਾਰ, ਓਨਟੈਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਨੇ ਮੁਹੱਈਆ ਕਰਵਾਇਆ। ਅਤੇ ਕੁਝ ਹਫ਼ਤੇ ਪਹਿਲਾਂ ਹੀ ਅਲਗੋਮਾ ਸਟੀਲ ਨੇ ਇਸ ਗੱਲ ਨੂੰ ਤਸਦੀਕ ਵੀ ਕੀਤਾ ਸੀ ਕਿ ਉਹ $500 million ਦੇ ਲੋਨ ਦੀ ਜਿਹੜੀ ਪੂਰੀ ਦੀ ਪੂਰੀ ਉਹਦਾ ਪ੍ਰੋਸੈਸ ਸੀਗਾ ਉਹ ਇਹ ਮੁਕੰਮਲ ਕਰ ਹਟੇ ਨੇ, ਵੀ ਉਹ ਜਿਹੜਾ ਲੋਨ ਹੈਗਾ ਇਹਨਾਂ ਨੇ ਉਹ ਸਿਕਿਓਰ ਕਰ ਲਿਆ ਹੋਇਆ। ਮਕਸਦ ਕੀ ਸੀ ਇਹ ਲੋਨ ਪ੍ਰਦਾਨ ਕਰਨ ਦਾ? ਕਿ ਟੈਰਿਫ ਕਰਕੇ ਜਿਹੜਾ ਨੁਕਸਾਨ ਹੋ ਰਿਹਾ ਕੰਪਨੀ ਦਾ ਟਰੰਪ ਵੱਲੋਂ ਲਗਾਏ ਗਏ ਸਟੀਲ ਟੈਰਿਫਸ ਕਰਕੇ, ਵੀ ਉਹਦੇ ਵਿੱਚ ਕੰਪਨੀ ਦੀ ਮਦਦ ਕੀਤੀ ਜਾ ਸਕੇ। ਅਤੇ ਇੱਕ ਮਕਸਦ ਇਹ ਵੀ ਹੁੰਦਾ ਇਸ ਤਰ੍ਹਾਂ ਦੇ ਲੋਨਸ ਪ੍ਰਦਾਨ ਕਰਨ ਦਾ ਕਿ ਜੇ ਕੰਪਨੀ ਚੱਲਦੀ ਰਹੇਗੀ ਤਾਂ ਜਿਹੜੀਆਂ ਨੌਕਰੀਆਂ ਨੇ ਉਹ ਵੀ ਸਲਾਮਤ ਰਹਿਣਗੀਆਂ, ਬਰਕਰਾਰ ਰਹਿਣਗੀਆਂ। ਪਰ ਅਲਗੋਮਾ ਸਟੀਲ ਵਾਲੀ ਇਸ ਕੇਸ ਦੇ ਵਿੱਚ ਹੁਣ ਹੋਇਆ ਕੀ ਆ ਕਿ ਇਸ ਕੰਪਨੀ ਵੱਲੋਂ 1000 ਮੁਲਾਜ਼ਮਾਂ ਨੂੰ ਲੇਅ ਆਫ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਨੇ। 16 ਹਫ਼ਤੇ ਬਾਅਦ ਲੇਅ ਆਫ ਨੋਟਿਸ ਲਾਗੂ ਹੋ ਜਾਏਗਾ, ਮਤਲਬ ਕਿ 23 ਮਾਰਚ 2026 ਤੋਂ ਲਗਭਗ 1000 ਮੁਲਾਜ਼ਮ ਅਲਗੋਮਾ ਸਟੀਲ ਦੇ ਉਹਨਾਂ ਨੂੰ ਲੇਅ ਆਫ ਕਰ ਦਿੱਤਾ ਜਾਣਾ ਹੈ। ਸੋ ਸਵਾਲ ਇੱਕ ਵਾਰ ਫਿਰ ਤੋਂ ਇਹ ਉੱਠ ਗਿਆ ਕਿ ਜਿਹੜੀ ਕੰਪਨੀ ਨੂੰ ਲਗਭਗ $500 million ਦੇ ਲੋਨਸ ਸਰਕਾਰਾਂ ਵੱਲੋਂ ਮੁਹੱਈਆ ਕਰਵਾਏ ਗਏ ਨੇ ਉਹ ਜੋਬਸ ਨੂੰ ਸਿਕਿਓਰ ਕਿਉਂ ਨਹੀਂ ਕਰ ਪਾ ਰਹੇ। ਜਿਹੜੀ ਸਾਡੀ ਇੰਡਸਟਰੀ ਮਿਨਿਸਟਰ ਨੇ ਮੈਲਨੀ ਜੋਲੀ ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਜਦੋਂ ਇਸ ਮੁੱਦੇ 'ਤੇ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਦੇਖੋ ਸਾਡਾ ਓਬਵੀਅਸਲੀ ਕਹਿੰਦੇ ਆਰ ਥੋਟਸ ਆਰ ਵਿਦ ਵਰਕਰਸ ਅਫੈਕਟਡ ਬਾਏ ਦਿਸ ਅਨਜਸਟੀਫਾਈਡ ਬਾਏ ਦੀ ਅਨਜਸਟੀਫਾਈਡ ਟੈਰਿਫਸ ਇੰਪੋਜ਼ਡ ਬਾਏ ਦਾ ਵਾਈਟ ਹਾਊਸ। ਕਹਿੰਦੇ ਵੀ ਵਿਲ ਕੰਟੀਨਿਊ ਟੂ ਵਰਕ ਵਿਦ ਅਲਗੋਮਾ ਸਟੀਲ। ਅਤੇ ਫਿਰ ਉਹਨੇ ਇਹ ਕਿਹਾ ਜਦੋਂ ਹੋਰ ਸਵਾਲ ਪੁੱਛੇ ਗਏ ਨਾ, ਕਹਿੰਦੇ ਮਾਈ ਟੀਮ ਐਂਡ ਆਈ ਹੈਵ ਬੀਨ ਇਨ ਕੋਂਟੈਕਟ ਵਿਦ ਅਲਗੋਮਾ ਲੀਡਰਸ਼ਿਪ, ਵੀ ਐਬਸੋਲਿਊਟਲੀ ਹੈਵ ਐਵਰੀ ਕੋਨਫੀਡੈਂਸ ਇਨ ਅਲਗੋਮਾ ਵਰਕਰਸ, ਦੇ ਆਰ ਗੋਇੰਗ ਥਰੂ ਦਿਸ ਹਾਰਡਸ਼ਿਪ, ਵੀ ਵਿਲ ਮੇਕ ਸ਼ੋਰ ਦੈਟ ਵੀ ਸਪੋਰਟ ਦੈਮ ਐਜ਼ ਦੇ ਆਰ ਡਿਵੈਲਪਿੰਗ ਨਿਊ ਪ੍ਰੋਡਕਟਸ। ਸੋਸ਼ਲ ਮੀਡੀਆ 'ਤੇ ਨਾ ਇਸ ਗੱਲ ਨੂੰ ਲੈ ਕੇ ਰਿਐਕਸ਼ਨ ਬੜਾ ਆਇਆ ਕਿ ਵੀ ਮਿਨਿਸਟਰ ਇਹ ਕਹਿ ਰਹੇ ਨੇ ਵੀ ਸਾਨੂੰ ਭਰੋਸਾ ਹੈ ਅਲਗੋਮਾ ਸਟੀਲ ਦੇ ਵਰਕਰਸ 'ਚ। ਆਫਕੋਰਸ ਜਿਹੜੇ ਉਹ ਵਰਕਰਸ ਨੇ ਹੁਣ 1000 ਜਣਿਆਂ ਨੂੰ ਲੇ ਆਫ ਨੋਟਿਸ ਜਾਰੀ ਕਰ ਦਿੱਤੇ ਗਏ ਨੇ। ਵੀ ਸਰਕਾਰ ਨੂੰ ਉਹਨਾਂ ਦੇ ਵਿੱਚ ਜੇ ਭਰੋਸਾ ਹੈਗਾ ਦੈਨ ਡਜ਼ ਇਟ ਮੀਨ ਕਿ ਉਹ ਭਰੋਸਾ ਲੈ ਕੇ ਉਹ ਬੈਂਕ ਨੂੰ ਜਾ ਕੇ ਕਹਿ ਦੇਣ ਕਿ ਜੀ ਗਵਰਨਮੈਂਟ ਨੂੰ ਮੇਰੇ 'ਚ ਬੜਾ ਭਰੋਸਾ, ਮੇਰੀ ਮੋਰਗੇਜ ਤੁਸੀਂ ਵੇਵ ਆਫ ਕਰ ਦਿਉ, ਕਿ ਜਿਹੜਾ ਇਹ ਗਵਰਨਮੈਂਟ ਦਾ ਭਰੋਸਾ ਵੀ ਇਹ ਸਿਰਫ ਗੱਲੀ ਬਾਤੀ ਕਹਿਣ ਵਾਲੀਆਂ ਗੱਲਾਂ ਨੇ, ਇਹ ਜ਼ਬਾਨੀ ਕਲਾਮੀ ਕੋਈ ਇਹਦਾ ਫਾਇਦਾ ਹੋਣ ਵਾਲਾ ਨਹੀਂ। ਦੂਜਾ ਪਹਿਲੂ ਦੇਖੋ ਇਹ ਵੀ ਆ ਕਿ ਜਿਸ ਤਰ੍ਹਾਂ ਦਾ ਇਸ ਵੇਲੇ ਮਾਹੌਲ ਬਣ ਗਿਆ ਹੋਇਆ ਇਹਨਾਂ ਇੰਡਸਟਰੀਜ਼ ਵਾਸਤੇ, ਸਰਕਾਰ ਨੇ ਆਪਣੇ ਵੱਲੋਂ ਕੁਝ ਕੋਸ਼ਿਸ਼ਾਂ ਕੀਤੀਆਂ ਤਾਂ ਹੈਗੀਆਂ ਨੇ। ਹੁਣ ਤੁਹਾਨੂੰ ਪਤਾ ਵੀ ਪਿਛਲੇ ਦਿਨੀ ਇਸੇ ਹਫ਼ਤੇ ਸਟੀਲ ਸੈਕਟਰ ਵਾਸਤੇ ਹੋਰ ਜਿਹੜੀਆਂ ਨਵੀਆਂ ਸਪੋਰਟਸ ਨੇ ਉਹਨਾਂ ਦਾ ਵੀ ਐਲਾਨ ਕੀਤਾ ਗਿਆ, ਪਰ ਉਹਨਾਂ ਚੀਜ਼ਾਂ ਨੂੰ ਵੀ ਲਾਗੂ ਹੁੰਦਿਆਂ ਹੁੰਦਿਆਂ ਸਮਾਂ ਲੱਗਣਾ। ਕੀ 16 ਹਫ਼ਤੇ ਦੇ ਵਿੱਚ ਵਿੱਚ ਕੋਈ ਇਸ ਤਰ੍ਹਾਂ ਦੇ ਵਾਰੇ ਨਿਆਰੇ ਹੋ ਜਾਣਗੇ ਕਿ ਜਿਹੜੇ 1000 ਵਰਕਰਸ ਨੂੰ ਲੇ ਆਫ ਨੋਟਿਸ ਜਾਰੀ ਕੀਤਾ ਗਿਆ ਕਿ ਇਹ ਲੇ ਆਫ ਨੋਟਿਸ ਲਾਗੂ ਕਰਨ ਦੀ ਲੋੜ ਨਾ ਪਏ। ਪਰ 23 ਮਾਰਚ ਜਿਉਂ ਜਿਉਂ ਵੇਖੀਏ ਤਾਂ ਬੜੀ ਦੂਰ ਲੱਗਦੀ ਆ, ਪਰ ਜਿਹੜੇ ਬੰਦੇ ਨੂੰ ਲੇ ਆਫ ਦਾ ਨੋਟਿਸ ਮਿਲ ਚੁੱਕਿਆ ਅਤੇ ਉਹਨੂੰ ਪਤਾ ਵੀ 23 ਮਾਰਚ ਆ ਰਹੀ ਹੈ, ਦੈਟਸ ਦਾ ਡੈਡ ਲਾਈਨ, ਦੈਟਸ ਦਾ ਫਾਈਨਲ ਡੇਟ ਫੋਰ ਦੈਮ ਟੂ ਬੀ ਐਟ ਦ ਜੋਬ, ਉਹਨਾਂ ਲਈ 23 ਮਾਰਚ ਕੋਈ ਬਹੁਤੀ ਦੂਰ ਨਹੀਂ ਆ। ਜਿਹਨੂੰ ਆਪਣੇ ਖਰਚਿਆਂ ਦੀ ਪੰਡ ਨਜ਼ਰ ਆਉਂਦੀ ਆ, ਪਰਿਵਾਰ ਨੂੰ ਚੱਲਦਾ ਰੱਖਣ ਲਈ, ਪਰਿਵਾਰ ਦੇ ਖਰਚੇ ਚੱਲਦੇ ਰੱਖਣ ਲਈ ਜਿਹਦੇ ਸਿਰ ਦੇ ਉੱਪਰ ਉਹ ਬੋਝ ਆ, ਉਹਨੂੰ 23 ਮਾਰਚ ਜਮ੍ਹਾਂ ਵੀ ਦੂਰ ਨਹੀਂ ਲੱਗਦੀ। ਸੋ ਅਲਗੋਮਾ ਸਟੀਲ ਵੱਲੋਂ 1000 ਕਾਮਿਆਂ ਨੂੰ ਲੇ ਆਫ ਨੋਟਿਸ ਜਾਰੀ ਕੀਤਾ ਗਿਆ। ਬਾਕੀ ਜੇ ਗੱਲ ਕਰੀਏ, ਕੈਨੇਡਾ ਨੇ ਯੂਰੋਪੀਅਨ ਯੂਨੀਅਨ ਦਾ ਜਿਹੜਾ ਇੱਕ ਮਿਲਟਰੀ ਪ੍ਰੋਕਿਓਰਮੈਂਟ ਵਾਲਾ ਫੰਡ ਹੈਗਾ, ਦ ਸਿਕਿਉਰਿਟੀ ਐਕਸ਼ਨ ਫੋਰ ਯੂਰਪ, ਇਹ 150 ਬਿਲੀਅਨ ਯੂਰੋ ਦਾ ਫੰਡ ਹੈ, ਇਹਨੂੰ ਜੁਆਇਨ ਕਰ ਲਿਆ ਅਤੇ ਕੈਨੇਡਾ ਪਹਿਲਾ ਨੋਨ ਯੂਰੋਪੀਅਨ ਯੂਨੀਅਨ ਵਾਲਾ ਮੁਲਕ ਬਣਿਆ ਜਿਹੜਾ ਕਿ ਇਸ ਪ੍ਰੋਗਰਾਮ ਦਾ ਹਿੱਸਾ ਬਣਿਆ ਹੈ। ਸੋ ਇਹਦਾ ਇਹ ਜਿਹੜਾ ਸੇਫ ਪ੍ਰੋਗਰਾਮ ਹੈਗਾ ਦ ਸਿਕਿਉਰਿਟੀ ਐਕਸ਼ਨ ਫੋਰ ਯੂਰਪ, ਇਹ 244 ਬਿਲੀਅਨ ਡਾਲਰ ਦੇ ਇੱਕ ਲੋਨ ਇੱਕ ਪੂਲ ਮੁਹੱਈਆ ਕਰਵਾਉਂਦਾ ਜਿਹਦੇ ਵਿੱਚੋਂ ਲੋਨ ਦਿੱਤੇ ਜਾਂਦੇ ਨੇ ਯੂਰੋਪੀਅਨ ਯੂਨੀਅਨ ਦੀਆਂ ਮੈਂਬਰ ਸਟੇਟਸ ਨੂੰ ਫੋਰ ਲਾਰਜ ਸਕੇਲ ਡਿਫੈਂਸ ਪ੍ਰੋਜੈਕਟਸ। ਸੋ ਮੰਨ ਲਓ ਜੇ ਕਿਸੇ ਮੁਲਕ ਨੇ ਕੋਈ ਐਮੀਨੀਸ਼ਨ ਖਰੀਦਣਾ, ਮਿਸਾਈਲਸ, ਡਰੋਨਸ, ਆਰਟਿਲਰੀ ਸਿਸਟਮ ਖਰੀਦਣੇ ਨੇ, ਇਨਫੈਂਟਰੀ ਵੈਪਨਸ ਖਰੀਦਣੇ ਨੇ, ਉਹਨਾਂ ਨੂੰ 244 ਬਿਲੀਅਨ ਡਾਲਰ ਦੇ ਇਸ ਪੂਲ ਦੇ ਵਿੱਚੋਂ ਲੋਨਸ ਮੁਹੱਈਆ ਕਰਵਾਏ ਜਾਂਦੇ ਨੇ। ਪਰ ਇਹਦੇ ਵਿੱਚ ਕੁੰਡੀ ਕੀ ਆ? ਕੁੰਡੀ ਇਹ ਆ ਕਿ ਇਹ ਜਿਹੜੇ ਲੋਨਸ ਨੇ ਇਸ ਪ੍ਰੋਗਰਾਮ ਰਾਹੀਂ ਸਿਰਫ ਉਹਨਾਂ ਮੁਲਕਾਂ ਨੂੰ ਮੁਹੱਈਆ ਕਰਵਾਏ ਜਾਂਦੇ ਨੇ ਜਿਹੜੇ ਕਿ ਯੂਰੋਪੀਅਨ ਯੂਨੀਅਨ ਦੇ ਮੈਂਬਰ ਨੇ। ਯੂਰੋਪੀਅਨ ਯੂਨੀਅਨ ਦੇ ਮੈਂਬਰ 27 ਮੁਲਕ ਨੇ, ਉਹਨਾਂ 27 ਦੇ ਵਿੱਚੋਂ 23 ਅਜਿਹੇ ਨੇ ਜਿਹੜੇ ਨੇਟੋ ਦੇ ਵੀ ਮੈਂਬਰ ਨੇ। ਕੈਨੇਡਾ ਵੀ ਨੇਟੋ ਦਾ ਮੈਂਬਰ ਹੈ। ਨੇਟੋ ਦੇ ਸਾਰੇ ਮੈਂਬਰਾਂ ਨੇ ਹੁਣ ਤਹੀਆ ਇਹ ਕੀਤਾ ਹੋਇਆ ਕਿ 2035 ਤੱਕ ਆਪਣੀ GDP ਦਾ 5% ਹਿੱਸਾ ਡਿਫੈਂਸ ਦੇ ਉੱਪਰ ਖਰਚ ਕੀਤਾ ਜਾਏਗਾ। ਪਰ ਜਿਹੜਾ ਇਹ ਇਸ ਪ੍ਰੋਗਰਾਮ ਨੂੰ ਜੁਆਇਨ ਤਾਂ ਕੈਨੇਡਾ ਨੇ ਕਰ ਲਿਆ, ਪਰ ਇਹ ਜਿਹੜਾ ਇੱਕ ਲੋਨ ਪ੍ਰਦਾਨ ਕਰਨ ਵਾਲਾ ਪੂਲ ਆ ਉਹਦੇ ਵਿੱਚੋਂ ਸ਼ਾਇਦ ਕੈਨੇਡਾ ਨੂੰ ਅਜੇ ਕੋਈ ਪੈਸਾ ਧੇਲਾ ਵੀ ਨਾ ਮਿਲ ਸਕੇ। ਇੱਕ ਸਵਾਲ ਇਹ ਪੁੱਛਿਆ ਗਿਆ ਕਿ ਇਸ ਪੂਰੇ ਫੰਡ ਦੇ ਵਿੱਚੋਂ 150 ਬਿਲੀਅਨ ਯੂਰੋ ਭਾਵ 244 ਬਿਲੀਅਨ ਡਾਲਰ ਬਣਦੇ ਨੇ, ਇਹਨੂੰ ਜੁਆਇਨ ਕਰਨ ਲਈ ਕੈਨੇਡਾ ਨੇ ਐਂਟਰੀ ਫੀਸ ਕਿੰਨੀ ਦਿੱਤੀ ਆ? ਉਹਨੂੰ ਲੈ ਕੇ ਜਿਹੜੇ ਡਿਫੈਂਸ ਮਿਨਿਸਟਰ ਨੇ ਡੇਵਿਡ ਮੈਕਿੰਟੀ, ਉਹਨਾਂ ਨੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਉਹ ਅਜੇ ਇਹ ਜਿਹੜੇ ਪੱਤੇ ਨੇ ਉਹ ਖੋਲ੍ਹ ਨਹੀਂ ਰਹੇ। ਉਹਨਾਂ ਨੇ ਇਹ ਆਖਿਆ, ਕਹਿੰਦੇ ਦੇਖੋ ਯੂਰੋਪੀਅਨ ਯੂਨੀਅਨ ਦੇ ਇਸ ਜਿਹੜਾ ਸੇਫ ਐਕਸ਼ਨ ਪਲਾਨ ਹੈਗਾ ਇਹਦੇ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਕਹਿ ਲਓ ਆਪਣਾ ਪੈਰ ਧਰ ਲਿਆ ਉਸ ਟੈਂਟ ਦੇ ਵਿੱਚ, ਪਰ ਅਸੀਂ ਐਂਟਰੀ ਫੀਸ ਕਿੰਨੀ ਦੇਣੀ ਆ ਜਾਂ ਹੋਰ ਲਾਗਤਾਂ ਕੀ ਹੋਣਗੀਆਂ ਉਹਨੂੰ ਲੈ ਕੇ ਨੈਗੋਸੀਏਸ਼ਨਸ ਅਜੇ ਜਾਰੀ ਨੇ। ਐਂਟਰੀ ਫੀਸ ਵਾਲਾ ਸਵਾਲ ਵਾਜਬ ਕਿਉਂ ਆ? ਯੂਰੋਪੀਅਨ ਯੂਨੀਅਨ ਦਾ ਮੁਲਕ ਕਦੇ ਹੋਇਆ ਕਰਦਾ ਸੀ, ਦਾ ਮੈਂਬਰ ਕਦੇ ਹੋਇਆ ਕਰਦਾ ਸੀ? ਬ੍ਰਿਟੇਨ, ਫਿਰ ਬ੍ਰੈਗਜ਼ਿਟ ਹੋਇਆ, ਬ੍ਰਿਟੇਨ ਹੁਣ ਯੂਰੋਪੀਅਨ ਯੂਨੀਅਨ ਦਾ ਮੈਂਬਰ ਮੁਲਕ ਨਹੀਂ ਹੈ। ਯੂਰੋਪੀਅਨ ਯੂਨੀਅਨ ਦੇ ਇਸ ਮਿਲਟਰੀ ਪ੍ਰੋਕਿਓਰਮੈਂਟ ਫੰਡ ਦਾ ਹਿੱਸਾ ਬਣਨ ਲਈ ਬ੍ਰਿਟੇਨ ਵੱਲੋਂ ਵੀ ਪਿਛਲੇ ਸਮੇਂ ਦੇ ਵਿੱਚ ਨੈਗੋਸੀਏਸ਼ਨਸ ਕੀਤੀਆਂ ਜਾ ਰਹੀਆਂ ਸੀ, ਪਰ ਜਿਹੜੀ ਗੱਲਬਾਤ ਹੈਗੀ ਆ ਉਹ ਪਿਛਲੇ ਮਹੀਨੇ ਇਸ ਗੱਲ 'ਤੇ ਆ ਕੇ ਅੜ ਗਈ ਸੀ ਕਿ ਬ੍ਰਿਟੇਨ ਨੂੰ ਇਸ ਸੇਫ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ 2 ਬਿਲੀਅਨ ਤੋਂ ਲੈ ਕੇ 6.5 ਬਿਲੀਅਨ ਪੌਂਡ ਤੱਕ ਦੀ ਇੱਕ ਫੀਸ ਅਦਾ ਕਰਨੀ ਪੈ ਸਕਦੀ ਹੈ, ਜਿਹਦੇ ਕਰਕੇ ਬ੍ਰਿਟੇਨ ਵੱਲੋਂ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ ਜਿਹੜੀ ਆਪਣੀ ਗੱਲਬਾਤ ਸੀ ਉਹ ਹਾਲ ਦੀ ਘੜੀ ਉਹ ਸਟਾਲ ਹੋ ਗਈ ਆ। ਇਸ ਪ੍ਰੋਗਰਾਮ ਦਾ ਦੇਖੋ ਮਕਸਦ ਕੀ ਆ ਕਿ ਜਿਹੜੇ ਮੁਲਕ ਜੇ ਰਲ ਕੇ ਇਕੱਠੇ ਕੋਈ ਵੈਪਨਸ ਖਰੀਦਦੇ ਨੇ ਤਾਂ ਥੋਕ ਦੇ ਭਾਅ ਤੁਹਾਨੂੰ ਕੁਝ ਡਿਸਕਾਊਂਟਸ ਮਿਲ ਸਕਦੇ ਨੇ, ਵੀ ਤੁਸੀਂ ਬਲਕ ਬਾਇੰਗ ਕਰ ਸਕਦੇ ਹੋ। ਅਤੇ ਲਾਈਕ ਆਈ ਆਲਰੇਡੀ ਸੈਡ ਕਿ ਕੈਨੇਡਾ ਪਹਿਲਾ ਅਜਿਹਾ ਨੌਨ ਯੂਰੋਪੀਅਨ ਯੂਨੀਅਨ ਮੁਲਕ ਹੈ ਜਿਹੜਾ ਕਿ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਤਾਂ ਹੋ ਗਿਆ, ਪਰ ਇਸ ਪ੍ਰੋਗਰਾਮ ਦਾ ਲਾਹਾ ਲੈਣ ਦੇ ਲਈ ਕੈਨੇਡਾ ਨੂੰ ਪੈਸੇ ਕਿੰਨੇ ਦੇਣੇ ਪੈਣਗੇ, ਐਂਟਰੀ ਫੀ ਕਿੰਨੀ ਹੋਏਗੀ, ਉਹਦੇ ਬਾਰੇ ਅਜੇ ਤੱਕ ਕੋਈ ਕਲੈਰਿਟੀ ਨਹੀਂ ਆ। ਜਿਹੜੇ ਕੁਝ ਡਿਫੈਂਸ ਮਾਹਰ ਨੇ ਉਹਨਾਂ ਦਾ ਇਹ ਕਹਿਣਾ, ਉਹਨਾਂ ਦਾ ਮੰਨਣਾ ਇਹ ਆ ਕਿ ਕੈਨੇਡਾ ਨੂੰ ਪਹਿਲਾਂ ਇਹ ਹੋ ਸਕਦਾ ਕਿ ਯੂਰੋਪੀਅਨ ਕੁਝ ਕੰਪਨੀਆਂ ਨੂੰ ਬੜੇ ਮੋਟੇ ਕੰਟਰੈਕਟਸ ਦੇਣੇ ਪੈਣ ਡਿਫੈਂਸ ਰਿਲੇਟਡ, ਵੀ ਪਹਿਲਾਂ ਕੈਨੇਡਾ ਨੂੰ ਪਹਿਲ ਕਰਨੀ ਪੈਣੀ ਆ, ਫਿਰ ਸ਼ਾਇਦ ਈਯੂ ਵਾਲੇ ਯੂਰੋਪੀਅਨ ਯੂਨੀਅਨ ਵਾਲੇ ਵੀ ਕੈਨੇਡੀਅਨ ਕੰਪਨੀਆਂ ਨੂੰ ਬਿਜ਼ਨਸ ਦੇਣਾ ਸ਼ੁਰੂ ਕਰ ਦੇਣ। ਇਸ ਚੀਜ਼ ਦੇ ਵਿੱਚ ਇੱਕ ਜਿਹੜਾ ਪਹਿਲੂ ਪ੍ਰਮੋਟ ਕੀਤਾ ਜਾ ਰਿਹਾ ਉਹ ਇਹ ਆ ਕਿ ਇੱਕ ਤਾਂ ਦੇਖੋ ਇਸ ਸੇਫ ਪ੍ਰੋਗਰਾਮ ਦਾ ਹਿੱਸਾ ਬਣਨ ਨਾਲ ਕੈਨੇਡਾ ਨੂੰ ਫਾਇਦਾ ਕੀ ਆ ਕਿ ਯੂਰੋਪੀਅਨ ਯੂਨੀਅਨ ਦੇ ਮੁਲਕਾਂ ਨਾਲ ਰਲ ਕੇ ਤੁਸੀਂ ਜਦੋਂ ਵੈਪਨਸ ਖਰੀਦੋਗੇ ਤਾਂ ਸਸਤੇ ਭਾਅ ਵੈਪਨਸ ਮਿਲ ਸਕਦੇ ਨੇ, ਵੀ ਠੀਕ ਠੀਕ ਲਾ ਲਓ 2 ਲੈ ਲਾਂਗੇ, ਐਜ਼ ਇਨ ਜੇ ਸਾਰੇ ਮੁਲਕ ਇਕੱਠੇ ਜਾਂਦੇ ਨੇ ਕਿਸੇ ਸਪਲਾਇਰ ਕੋਲ। ਦੂਜੀ ਗੱਲ ਇਹ ਹੈ ਕਿ ਜਿਹੜੀਆਂ ਕੈਨੇਡੀਅਨ ਕੰਪਨੀਆਂ ਨੇ ਉਹ ਵੀ ਇਸ ਪ੍ਰੋਗਰਾਮ ਰਾਹੀਂ ਫਾਈਨੈਂਸ ਕੀਤੇ ਜਾਣ ਵਾਲੀਆਂ ਪਰਚੇਜ਼ ਵਾਸਤੇ ਬਿਡਿੰਗ ਕਰ ਸਕਣਗੀਆਂ। ਸੋ ਜੇ 150 ਬਿਲੀਅਨ ਯੂਰੋ ਦਾ ਫੰਡ ਹੈ ਇਹ ਜਾਂ 244 ਬਿਲੀਅਨ ਡਾਲਰ ਦਾ ਫੰਡ ਆ, ਇਹਦੇ ਵਿੱਚੋਂ ਲੋਨ ਲੈ ਕੇ ਜਿਹੜੇ ਮੁਲਕਾਂ ਨੇ ਡਿਫੈਂਸ ਇਕੁਇਪਮੈਂਟ ਖਰੀਦਣਾ ਉਹ ਡਿਫੈਂਸ ਇਕੁਇਪਮੈਂਟ ਸਪਲਾਈ ਕਰਨ ਲਈ ਕੈਨੇਡੀਅਨ ਕੰਪਨੀਆਂ ਬਿਡਿੰਗ ਕਰ ਸਕਣਗੀਆਂ, ਪਰ ਕੁੰਡੀ ਉਹਦੇ ਵਿੱਚ ਵੀ ਹੈਗੀ ਹੈ ਇੱਕ। ਸੁਣਨ ਨੂੰ ਵਧੀਆ ਲੱਗਦਾ ਕਿ 244 ਬਿਲੀਅਨ ਡਾਲਰ ਦੇ ਫੰਡ ਦੇ ਵਿੱਚੋਂ ਜੇ ਕੋਈ ਵੀ ਮੁਲਕ ਸਮਾਨ ਖਰੀਦਣਾ ਚਾਹੁੰਦਾ ਮਿਲਟਰੀ ਦਾ ਤਾਂ ਕੈਨੇਡੀਅਨ ਕੰਪਨੀਆਂ ਵੀ ਕਹਿਣਗੀਆਂ ਵੀ ਸਾਡੇ ਤੋਂ ਸਮਾਨ ਲੈ ਲਓ, ਪ੍ਰੋਬਲਮ ਕੀ ਆ। ਹੁਣ ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ਅਤੇ ਅਮਰੀਕਾ ਦੀ ਆਪਸ ਦੇ ਵਿੱਚ ਇੰਨੀ ਜ਼ਿਆਦਾ ਕੋਲੈਬੋਰੇਸ਼ਨ ਰਹੀ ਆ ਕਿ ਬਹੁਤ ਸਾਰੀਆਂ ਜਿਹੜੀਆਂ ਕੈਨੇਡੀਅਨ ਡਿਫੈਂਸ ਮੈਨੂਫੈਕਚਰਿੰਗ ਕੰਪਨੀਆਂ ਨੇ ਉਹਨਾਂ ਦੀ ਅਮੈਰੀਕਨ ਕੰਪਨੀਆਂ ਦੇ ਨਾਲ ਨੇੜਤਾ ਬਹੁਤ ਆ। ਜਦੋਂ ਸਾਂਝੇ ਤੌਰ 'ਤੇ ਕੋਈ ਵੀ ਸਮਾਨ ਉਹ ਡਿਵੈਲਪ ਕਰਦੇ ਨੇ ਜਾਂ ਤਿਆਰ ਕਰਦੇ ਨੇ, ਬਹੁਤ ਸਾਰੀ ਮਿਲਟਰੀ ਇਕੁਇਪਮੈਂਟ ਦੀ ਟੈਕਨੋਲੋਜੀ ਇਹੋ ਜਿਹੀ ਆ ਜਿਹੜੀ ਕਿ ਅਮਰੀਕਾ ਦੀਆਂ ਕੰਪਨੀਆਂ ਨੇ ਕੈਨੇਡਾ ਨੂੰ ਟ੍ਰਾਂਸਫਰ ਕੀਤੀ ਆ, ਪਰ ਇੱਕ ਐਗਰੀਮੈਂਟ ਹੋਇਆ ਹੋਇਆ US ਇੰਟਰਨੈਸ਼ਨਲ ਟ੍ਰੈਫਿਕ ਇਨ ਆਰਮਸ ਰੈਗੂਲੇਸ਼ਨਸ, ਉਹਦੇ ਵਿੱਚ ਕੈਨੇਡਾ ਨੂੰ ਕੁਝ ਐਗਜ਼ੈਂਪਸ਼ਨਸ ਮਿਲੀਆਂ ਹੋਈਆਂ ਨੇ, ਪਰ ਉਹਨਾਂ ਦੇ ਵਿੱਚ ਪ੍ਰਤੱਖ ਤੌਰ 'ਤੇ ਇੱਕ ਗੱਲ ਲਿਖੀ ਹੋਈ ਆ ਕਿ ਅਮਰੀਕਾ ਵੱਲੋਂ ਕੈਨੇਡੀਅਨ ਕੰਪਨੀਆਂ ਨੂੰ ਜਿਹੜੀ ਵੀ ਕੋਈ ਡਿਫੈਂਸ ਟੈਕਨੋਲੋਜੀ ਟ੍ਰਾਂਸਫਰ ਕੀਤੀ ਜਾਂਦੀ ਆ, ਕੈਨੇਡਾ ਉਹਦੇ ਆਧਾਰ 'ਤੇ ਬਣਾਇਆ ਹੋਇਆ ਸਮਾਨ ਕਿਸੇ ਤੀਜੇ ਮੁਲਕ ਨੂੰ ਨਹੀਂ ਵੇਚ ਸਕਦਾ ਕਿ ਤੁਸੀਂ ਆਪਣੀ ਵਰਤੋਂ ਵਾਸਤੇ ਉਹਨੂੰ ਰੱਖ ਲਓ ਠੀਕ ਆ, ਪਰ ਇੱਦਾਂ ਨਹੀਂ ਹੋ ਸਕਦਾ ਕਿ ਅਮੈਰੀਕਨ ਫਾਰਮੂਲੇ 'ਤੇ ਜਾਂ ਅਮੈਰੀਕਨ ਟੈਕਨੋਲੋਜੀ ਦੇ ਆਧਾਰ 'ਤੇ ਜਾਂ ਟੈਕਨੋਲੋਜੀ ਦਾ ਕੁਝ ਪੋਰਸ਼ਨ ਯੂਜ਼ ਕਰਕੇ ਬਣਾਇਆ ਗਿਆ ਕੋਈ ਮਿਲਟਰੀ ਇਕੁਇਪਮੈਂਟ ਕੈਨੇਡਾ ਮੈਨੂਫੈਕਚਰ ਕਰਕੇ ਕਿਸੇ ਤੀਜੇ ਮੁਲਕ ਨੂੰ ਵੇਚ ਦੇਵੇ। ਸੋ ਉੱਧਰਲੇ ਪਾਸਿਓਂ ਵੀ ਹੋ ਸਕਦਾ ਕਿ ਕੈਨੇਡਾ ਵਾਸਤੇ ਕੋਈ ਇੰਨਾ ਇਹ ਕੋਈ ਸਾਜ਼ਗਾਰ ਨਾ ਰਹੇ ਐਗਰੀਮੈਂਟ। ਇਸ ਵੇਲੇ ਜੇ ਕੈਨੇਡਾ ਦੇ ਉੱਪਰ ਸ਼ਰਤ ਇਹ ਲੱਗਦੀ ਹੈ ਵੀ ਤੁਹਾਨੂੰ ਕੋਈ ਮੋਟੇ ਕੰਟਰੈਕਟਸ ਕਿਸੇ ਯੂਰੋਪੀਅਨ ਕੰਪਨੀ ਨੂੰ ਦੇਣੇ ਪੈਣਗੇ, ਗੱਲ ਫਿਰ ਮੁੜ ਝਿੜਕੇ ਆ ਜਾਂਦੀ ਆ ਜਿਹੜੇ ਕੈਨੇਡਾ ਨੇ ਫਾਈਟਰ ਜੈੱਟ ਲੈਣੇ ਨੇ, 88 ਫਾਈਟਰ ਜੈੱਟਸ ਦਾ ਕੰਟਰੈਕਟ ਲੋਕਹੀਡ ਮਾਰਟਿਨ ਦੇ F-35 ਫਾਈਟਰ ਜੈੱਟ ਖਰੀਦਣ ਦਾ ਹੋਇਆ, 88 ਦੇ ਵਿੱਚੋਂ 16 ਤਾਂ ਖਰੀਦਣੇ ਹੀ ਪੈਣਗੇ, ਬਾਕੀ ਦੇ 72 ਜੈੱਟਸ ਵਾਸਤੇ ਰਿਵਿਊ ਆਰਡਰ ਕੀਤਾ ਹੋਇਆ ਮਾਰਕ ਕਾਰਨੀ ਨੇ। ਉਹ ਰਿਵਿਊ ਸਤੰਬਰ ਤੱਕ ਖਤਮ ਹੋ ਜਾਣਾ ਸੀ ਪਰ ਉਹਦਾ ਬਣਿਆ ਕਿ ਅਜੇ ਤੱਕ ਪਤਾ ਕੁਝ ਨਹੀਂ ਲੱਗਾ। ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਇੱਕ ਇਹ ਡਿਸਕਸ਼ਨ ਚੱਲਦੀ ਰਹੀ ਹੈ ਕਿ ਕੀ ਕੈਨੇਡਾ ਨੂੰ ਅਮਰੀਕਾ ਤੋਂ ਹੀ ਜੈੱਟ ਖਰੀਦਣੇ ਚਾਹੀਦੇ ਨੇ ਜਾਂ ਫਿਰ ਜਿਹੜੀ ਸਵੀਡਨ ਦੀ ਕੰਪਨੀ ਆ ਸਾਬ ਉਹਦਾ ਗ੍ਰਿਪਨ ਜੈੱਟ ਲੈ ਲਈ ਹੈ। ਇਹਦੇ ਬਾਰੇ ਪਿਛਲੇ ਦਿਨਾਂ 'ਚ ਅਸੀਂ ਬੜੀ ਡੀਟੇਲ ਦੇ ਵਿੱਚ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਆ। ਸੋ ਮੁੜ ਘਿੜ ਕੇ ਗੱਲ ਫਿਰ ਉੱਥੇ ਹੀ ਆ ਜਾਣੀ ਆ ਕਿ ਕੀ ਕੈਨੇਡਾ F-35 ਜਹਾਜ਼ ਹੀ ਖਰੀਦਦਾ ਅਮਰੀਕਾ ਤੋਂ ਜਾਂ ਫਿਰ ਸਾਬ ਦੇ ਗ੍ਰਿਪਨ ਜੈੱਟ ਖਰੀਦਦਾ, ਕਿਉਂਕਿ ਜੇ ਸਾਬ ਦੇ ਗ੍ਰਿਪਨ ਜੈੱਟ ਖਰੀਦੇ ਜਾਂਦੇ ਨੇ ਯੂਰੋਪੀਅਨ ਯੂਨੀਅਨ ਨੂੰ ਇਹ ਸੰਕੇਤ ਹੋਏਗਾ ਵੀ ਲਓ ਕੈਨੇਡਾ ਨੇ ਯੂਰੋਪੀਅਨ ਯੂਨੀਅਨ ਦੀ ਇੱਕ ਕੰਪਨੀ ਨੂੰ ਵੱਡਾ ਮੋਟਾ ਕੰਟਰੈਕਟ ਦੇ ਦਿੱਤਾ ਅਤੇ ਜਿਹੜਾ ਇਹ ਸੇਫ ਪ੍ਰੋਗਰਾਮ ਹੈ ਇਹਦੇ ਵਿੱਚੋਂ ਜਿਹੜੇ ਹੁਣ ਕੋਈ ਪ੍ਰੋਕਿਓਰਮੈਂਟ ਹੋਣੀ ਆ ਜਾਂ ਜਿਹੜੇ ਇਹਦੇ ਵਿੱਚੋਂ ਲੋਨਸ ਮੁਹੱਈਆ ਕਰਵਾਏ ਜਾਣੇ ਨੇ ਉਹਦੇ ਵਿੱਚੋਂ ਕੈਨੇਡਾ ਨੂੰ ਵੀ ਕੁਝ ਨਾ ਕੁਝ ਦਿੱਤਾ ਜਾਵੇ। ਸੋ ਇਹ ਦੇਖਣਾ ਹੋਏਗਾ। ਬਾਕੀ ਇਹਦੇ 'ਚ ਇੱਕ ਕੁੰਡੀ ਹੋਰ ਵੀ ਆ, ਕੁੰਡੀਆਂ ਬਹੁਤ ਨੇ। ਇੱਕ ਤਾਂ ਮੈਂ ਗੱਲ ਇਹ ਸ਼ੇਅਰ ਕੀਤੀ ਨਾ ਵੀ ਕੈਨੇਡਾ ਸਿੱਧੇ ਤੌਰ 'ਤੇ ਬਿਡਿੰਗ ਕਰਕੇ ਅਮਰੀਕਨ ਫਾਰਮੂਲਾ ਦੇ ਆਧਾਰ 'ਤੇ ਮਿਲਟਰੀ ਇਕੁਇਪਮੈਂਟ ਬਣਾ ਕੇ ਕਿਸੇ ਤੀਜੇ ਮੁਲਕ ਨੂੰ ਵੇਚ ਨਹੀਂ ਸਕਦਾ, ਉਹਨੂੰ ਲੈ ਕੇ ਸਿੱਧੇ ਸਿੱਧੇ ਤੌਰ 'ਤੇ ਰਿਸਟ੍ਰਿਕਸ਼ਨ ਲੱਗੀ ਹੋਈ ਆ। ਦੂਜੀ ਗੱਲ ਇਹ ਆ ਕਿ ਯੂਰੋਪੀਅਨ ਬਲੋਕ ਦੀਆਂ 10 ਕੰਟਰੀਜ਼ ਇਹੋ ਜਿਹੀਆਂ ਨੇ ਅਜੇ 27 ਦੇ ਵਿੱਚੋਂ ਜਿਨ੍ਹਾਂ ਨੇ ਕੈਨੇਡਾ ਦੇ ਨਾਲ ਹੋਇਆ ਜਿਹੜਾ ਫ੍ਰੀ ਟ੍ਰੇਡ ਅਗਰੀਮੈਂਟ ਆ ਉਹ ਅਜੇ ਤੱਕ ਰੈਟੀਫਾਈ ਨਹੀਂ ਕੀਤਾ। ਕੰਪਰੀਹੈਂਸਿਵ ਇਕਨੋਮਿਕ ਐਂਡ ਟ੍ਰੇਡ ਅਗਰੀਮੈਂਟ ਸੀਟਾ ਇਹ 2017 ਦਾ ਹੋਇਆ ਹੋਇਆ, ਪਰ 10 ਮੁਲਕ ਅਜਿਹੇ ਨੇ ਜਿਨ੍ਹਾਂ ਨੇ ਅਜੇ ਤੱਕ ਇਸ ਨੂੰ ਲਾਗੂ ਕੀਤਾ ਨਹੀਂ, ਜਿਨ੍ਹਾਂ ਦੇ ਵਿੱਚੋਂ ਫਰਾਂਸ ਅਤੇ ਇਟਲੀ ਵੀ ਸ਼ਾਮਲ ਨੇ। ਸੋ ਜੇ ਉਹ ਫ੍ਰੀ ਟ੍ਰੇਡ ਅਗਰੀਮੈਂਟ ਅਜੇ ਤੱਕ ਲਾਗੂ ਨਹੀਂ ਹੋਇਆ, ਉਹ ਵੀ ਇੱਕ ਰੁਕਾਵਟ ਬਣਦਾ ਇਹਨਾਂ ਮੁਲਕਾਂ ਵਾਸਤੇ ਕੈਨੇਡਾ ਤੋਂ ਕਿਸੇ ਵੀ ਤਰ੍ਹਾਂ ਦਾ ਡਿਫੈਂਸ ਇਕਵਿਪਮੈਂਟ ਖਰੀਦਣ ਦੇ ਵਿੱਚ, ਕਿਉਂਕਿ ਜੇ ਫ੍ਰੀ ਟ੍ਰੇਡ ਅਗਰੀਮੈਂਟ ਲਾਗੂ ਨਹੀਂ ਹੋਇਆ ਤਾਂ ਫ੍ਰੀ ਟ੍ਰੇਡ ਅਗਰੀਮੈਂਟ ਦੇ ਨਾਲ ਜੁੜੇ ਹੋਏ ਜਿਹੜੇ ਕੁਝ ਸਿਕਿਉਰਿਟੀ ਪ੍ਰੋਵੀਜ਼ਨਸ ਨੇ, ਡਿਸਪਿਊਟ ਪ੍ਰੋਵੀਜ਼ਨਸ ਨੇ, ਉਹ ਵੀ ਲਾਗੂ ਨਹੀਂ ਹੋਏ। ਸੋ ਇਸ ਗੱਲ ਨੂੰ ਕਾਫੀ ਤੁਸੀਂ ਦੇਖੋਗੇ ਕਿ ਪ੍ਰਮੋਟ ਕੀਤਾ ਜਾਣਾ ਕਿ ਦੇਖੋ ਜੀ ਕੈਨੇਡਾ ਪਹਿਲੀ ਨੌਨ ਯੂਰੋਪੀਅਨ ਯੂਨੀਅਨ ਕੰਟਰੀ ਬਣ ਗਿਆ ਜਿਹਨੇ ਕਿ ਸਿਕਿਉਰਿਟੀ ਐਕਸ਼ਨ ਫੋਰ ਯੂਰੋਪ ਸੇਫ ਪ੍ਰੋਗਰਾਮ ਨੂੰ ਜੁਆਇਨ ਕਰ ਲਿਆ। ਪਰ ਉਹਦੇ ਵਿੱਚ ਜਿਹੜੀਆਂ ਇਹ ਪਰਤਾਂ ਨੇ ਥੋੜ੍ਹੀਆਂ ਜਿਹੀਆਂ ਪੇਚੀਦਾ ਨੇ, ਪਰ ਮੈਂ ਕੋਸ਼ਿਸ਼ ਕੀਤੀ ਆ ਕਿ ਉਹਨਾਂ ਨੂੰ ਆਪਾਂ ਸੌਖੇ ਤੋਂ ਸੌਖੇ ਤਰੀਕੇ ਨਾਲ ਡਿਸਕਸ ਕਰ ਸਕੀਏ। ਉਹ ਜਿਹੜੀਆਂ ਪਰਤਾਂ ਨੇ ਉਸਨੇ ਕੈਨੇਡਾ ਵਾਸਤੇ ਇਸ ਪ੍ਰੋਗਰਾਮ ਦੇ ਵਿੱਚੋਂ ਬੈਨੀਫਿਟ ਐਕਸਟ੍ਰੈਕਟ ਕਰਨਾ ਔਖਾ ਬਣਾ ਦੇਣਾ, ਬਾਕੀ ਸਮਾਂ ਦੱਸੇਗਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਕੈਬਨਿਟ ਦੇ ਵਿੱਚ ਟਰੂਡੋ ਐਰਾ ਦੇ ਇੱਕ ਮੰਤਰੀ ਨੂੰ ਮੁੜ ਤੋਂ ਸ਼ਾਮਲ ਕੀਤਾ, ਮਾਰਕ ਮਿਲਰ, ਜਿਹੜੇ ਕਿ ਅਪ੍ਰੈਲ ਦੇ ਵਿੱਚ ਹੋਈਆਂ ਚੋਣਾਂ ਜਿੱਤ ਗਏ ਸੀ ਅਤੇ ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਹੋਇਆ ਕਰਦੇ ਸੀ ਟਰੂਡੋ ਦੇ ਸਮੇਂ ਦੇ ਵਿੱਚ। ਉਹਨਾਂ ਨੂੰ ਮਾਰਕ ਕਾਰਨੀ ਨੇ ਆਪਣੀ ਕੈਬਨਿਟ ਦੇ ਵਿੱਚ ਕੋਈ ਥਾਂ ਨਹੀਂ ਸੀ ਦਿੱਤੀ, ਬੈਕ ਬੈਂਚਰ ਐਮ ਪੀ ਉਹਨਾਂ ਨੂੰ ਬਣਾ ਦਿੱਤਾ ਗਿਆ ਸੀ। ਅਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਹਫ਼ਤੇ ਐਲਬਰਟਾ ਦੇ ਨਾਲ ਸਾਈਨ ਕੀਤੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਤੋਂ ਬਾਅਦ ਸਟੀਵਨ ਗਿਬੋ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਕੈਬਨਿਟ ਦੇ ਵਿੱਚੋਂ। ਸੋ ਜਿਹੜਾ ਉਹਨਾਂ ਦਾ ਪੋਰਟਫੋਲੀਓ ਸੀ, ਜਿਹੜੀਆਂ ਉਹਨਾਂ ਦੀ ਕੈਬਨਿਟ ਦੀਆਂ ਜ਼ਿੰਮੇਵਾਰੀਆਂ ਸੀ ਸਟੀਵਨ ਗਿਬੋ ਦੀਆਂ, ਉਹ ਕਿਸੇ ਹੋਰ ਮੰਤਰੀ ਨੂੰ ਦਿੱਤੀਆਂ ਜਾਣੀਆਂ ਸੀ। ਪਰ ਕੱਲ੍ਹ ਹੋਇਆ ਕੀ ਆ, ਸਟੀਵਨ ਗਿਬੋ ਦੀਆਂ ਰਿਸਪੋਂਸੀਬਿਲਿਟੀਜ਼ ਨੂੰ 3 ਵੱਖੋ ਵੱਖਰੇ ਮੈਂਬਰਸ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਗਿਆ ਹੈ। ਮਾਰਕ ਮਿਲਰ ਨੂੰ ਮਿਨਿਸਟਰ ਆਫ ਕੈਨੇਡੀਅਨ ਆਈਡੈਂਟੀ ਐਂਡ ਕਲਚਰ ਐਂਡ ਮਿਨਿਸਟਰ ਰਿਸਪੋਂਸੀਬਲ ਫੋਰ ਆਫੀਸ਼ੀਅਲ ਲੈਂਗੁਏਜਿਸ, ਇਹ ਵਾਲਾ ਜਿਹੜਾ ਪੋਰਟਫੋਲੀਓ ਦਿੱਤਾ ਗਿਆ। ਜਿਹੜੇ ਮੌਜੂਦਾ ਸਮੇਂ ਸਾਡੇ ਮਿਨਿਸਟਰ ਆਫ ਗਵਰਨਮੈਂਟ ਟਰਾਂਸਫਰਮੇਸ਼ਨ ਪਬਲਿਕ ਵਰਕਸ ਐਂਡ ਪ੍ਰੋਕਿਓਰਮੈਂਟ ਨੇ ਜਿਓਲ ਲਾਈਟਬਾਊਂਡ, ਇਹਨਾਂ ਦਾ ਨਾਮ ਤੁਸੀਂ ਉਦੋਂ ਸੁਣਿਆ ਹੋਏਗਾ ਜਦੋਂ ਕੈਨੇਡਾ ਪੋਸਟ ਦੀ ਸਟ੍ਰਾਈਕ ਦੇ ਸੰਦਰਭ ਵਿੱਚ ਇਹਨਾਂ ਨੇ ਕੁਝ ਹੁਕਮ ਵਗੈਰਾ ਜਾਰੀ ਕੀਤੇ ਸੀ। ਉਹੀ ਜਿਓਲ ਲਾਈਟਬਾਊਂਡ ਨੂੰ ਹੁਣ ਜਿਹੜੀ ਉਹਨਾਂ ਦੀ ਕਰੰਟ ਮਿਨਿਸਟਰੀ ਆ ਉਹ ਤਾਂ ਉਹਨਾਂ ਕੋਲ ਰਹਿਣੀ ਰਹਿਣੀ ਆ, ਇਹਨਾਂ ਨੂੰ ਨਾਲ ਹੀ ਕਿਊਬੈਕ ਲਿਊਟੈਨੈਂਟ ਦੀ ਜ਼ਿੰਮੇਵਾਰੀ ਵੀ ਦੇ ਦਿੱਤੀ ਗਈ ਹੈ। ਸੋ ਜਿਵੇਂ ਐਂ ਕਹਿ ਲਓ ਕਿ ਲਿਬਰਲ ਪਾਰਟੀ ਦਾ ਕਿਊਬੈਕ ਦੇ ਵਿੱਚ ਜਿਹੜਾ ਕੈਪਟਨ ਆ ਉਹ ਜ਼ਿੰਮੇਵਾਰੀ, ਕਿਉਂਕਿ ਉਹ ਵੀ ਪਹਿਲਾਂ ਸਟੀਵਨ ਗਿਬੋ ਦੇ ਕੋਲ ਹੀ ਸੀ। ਫਿਰ ਇੱਕ ਹੋਰ ਜਿਹੜਾ ਮੰਤਰਾਲਾ, ਇੱਕ ਹੋਰ ਐਡੀਸ਼ਨਲ ਰਿਸਪੋਂਸੀਬਿਲਿਟੀ ਹੈਗੀ ਹੈ ਮਿਨਿਸਟਰ ਆਫ ਨੇਚਰ ਐਂਡ ਪਾਰਕਸ ਕੈਨੇਡਾ, ਇਹ ਵੀ ਜਿਹੜਾ ਪੋਰਟਫੋਲੀਓ ਹੈ ਜ਼ਿੰਮੇਵਾਰੀ ਵੀ ਸਟੀਵਨ ਗਿਬੋ ਦੇ ਕੋਲ ਸੀ, ਇਹਨੂੰ ਦਿੱਤਾ ਗਿਆ ਹੈ ਜੂਲੀ ਡੈਬਰੂਜ਼ਿਨ ਨੂੰ। ਜੂਲੀ ਡੈਬਰੂਜ਼ਿਨ ਇਸ ਵੇਲੇ ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਦੀ ਮੰਤਰੀ ਹਨ। ਸੋ ਉਹਨਾਂ ਨੂੰ ਹੁਣ ਮਿਨਿਸਟਰ ਆਫ ਨੇਚਰ ਐਂਡ ਪਾਰਕਸ ਵੀ ਇਹ ਵਾਲਾ ਅਹੁਦਾ ਵੀ ਦੇ ਦਿੱਤਾ ਗਿਆ। ਜਦੋਂ ਸਟੀਵਨ ਗਿਬੋ ਨੇ ਰਿਜ਼ਾਈਨ ਕੀਤਾ, ਤੁਸੀਂ ਜਾਣਦੇ ਹੋ ਕਿ ਸਟੀਵਨ ਗਿਬੋ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਐਨਵਾਇਰਮੈਂਟ ਮਿਨਿਸਟਰ ਸੀਗੇ, ਬਹੁਤ ਸਾਰੇ ਜਿਹੜੇ ਅਜੇ ਵੀ ਸਪੋਰਟ ਸਟਾਫ ਦੇ ਮੈਂਬਰ ਨੇ ਨਾ ਇਸ ਲਿਬਰਲ ਸਰਕਾਰ ਦੇ ਵਿੱਚ, ਉਹੀ ਨੇ ਜਿਹੜੇ ਕਿ ਜਸਟਿਨ ਟਰੂਡੋ ਦੇ ਵੇਲੇ ਦੇ ਨੇ, ਉਹ ਕੰਟੀਨਿਊ ਕਰ ਰਹੇ ਨੇ ਅੱਗੇ। ਸਟੀਵਨ ਗਿਬੋ ਵੱਲੋਂ ਜਦੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਜਿਹੜਾ ਇਹ ਬੈਕਐਂਡ ਵਾਲਾ ਕਾਫੀ ਸਟਾਫ ਆ ਉਹ ਕਾਫੀ ਇਸ ਗੱਲ ਨੂੰ ਲੈ ਕੇ ਨਿਰਾਸ਼ ਹੋ ਗਿਆ ਸੀ, ਡਿਸਅਪੁਆਇੰਟ ਹੋ ਗਿਆ ਸੀ ਕਿ ਜਿਹੜੇ ਪੁਰਾਣੇ ਬੰਦੇ ਨੇ ਉਹ ਸਾਰੇ ਇੱਕ ਇੱਕ ਕਰਕੇ ਉਹਨਾਂ ਨੂੰ ਖੁੱਡੇ ਲਾਈਨ ਲਾਇਆ ਜਾ ਰਿਹਾ, ਖੁੰਝੇ ਕੀਤਾ ਜਾ ਰਿਹਾ। ਸੋ ਮਾਰਕ ਕਾਰਨੀ ਵੱਲੋਂ ਮਾਰਕ ਮਿਲਰ ਨੂੰ ਕੈਬਨਿਟ ਦੇ ਵਿੱਚ ਹੁਣ ਥਾਂ ਦੇਣਾ, ਟਰੂਡੋ ਐਰਾ ਦੇ ਮੰਤਰੀ ਨੂੰ ਕੈਬਨਿਟ ਦੇ ਵਿੱਚ ਥਾਂ ਦੇਣਾ, ਇੱਕ ਇਹ ਬਾਕੀ ਦੇ ਇੰਟਰਨਲ ਸਟਾਫ ਨੂੰ ਵੀ ਇੱਕ ਸੰਕੇਤ ਦੇਣ ਦੀ ਕਵਾਇਦ ਜਾਪਦੀ ਆ ਕਿ ਚਿੰਤਾ ਨਾ ਕਰੋ, ਅਸੀਂ ਸਾਰਿਆਂ ਨੂੰ ਦਰਕਿਨਾਰ ਨਹੀਂ ਕਰ ਰਹੇ, ਅਸੀਂ ਕੰਜ਼ਰਵੇਟਿਵ ਪਾਰਟੀ ਵਰਗੇ ਨਹੀਂ ਹਾਂ ਜਿਨ੍ਹਾਂ ਨੂੰ ਟਰੂਡੋ ਦਾ ਕੋਈ ਵੀ ਬੰਦਾ ਪਸੰਦ ਨਹੀਂ। ਵੀ ਅਸੀਂ ਦੇਖੋ ਮਾਰਕ ਮਿਲਰ ਨੂੰ ਹੁਣ ਕੈਬਨਿਟ ਦੇ ਵਿੱਚ ਥਾਂ ਦੇ ਦਿੱਤੀ ਆ, ਕਿਉਂਕਿ ਟਰੂਡੋ ਐਰਾ ਦੇ ਜਿਹੜੇ ਬਹੁਤ ਸਾਰੇ ਹੋਰ ਮੰਤਰੀ ਨੇ ਉਹਨਾਂ ਦੇ ਵਿੱਚੋਂ ਥੋੜ੍ਹੇ ਹੀ ਰਹਿ ਗਏ ਨੇ ਕੈਬਨਿਟ 'ਚ। ਆ ਮਾਰਕ ਮਿਲਰ ਨੂੰ ਹੁਣ ਸ਼ਾਮਲ ਕੀਤਾ ਗਿਆ, ਜਾਂ ਮੈਲਨੀ ਜੋਲੀ ਹੈਗੇ ਨੇ ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਦਿੱਤੀ ਹੋਈ ਆ, ਫਰਾਂਸੁਆ ਫਿਲਿਪ ਸ਼ੈਂਪੇਨ ਆਫਕੋਰਸ ਹੈਗੇ ਨੇ ਉਹਨਾਂ ਨੂੰ ਫਾਈਨੈਂਸ ਮੰਤਰਾਲਾ ਦਿੱਤਾ ਹੋਇਆ ਹੈ। ਪਰ ਲਾਰਜਲੀ ਸਪੀਕਿੰਗ ਕਈ ਅਜਿਹੇ ਟਰੂਡੋ ਐਰਾ ਦੇ ਮਿਨਿਸਟਰ ਨੇ ਜਿਹੜੇ ਖੁਦ ਇਲੈਕਸ਼ਨ ਨਹੀਂ ਸੀ ਲੜੇ, ਕਈ ਜਿਨ੍ਹਾਂ ਨੂੰ ਮੰਤਰਾਲੇ ਦਿੱਤੇ ਗਏ ਕ੍ਰਿਸਟੀਆ ਫਰੀਲੈਂਡ ਵਰਗੇ, ਉਹਨਾਂ ਨੂੰ ਵੀ ਹੁਣ ਹੌਲੀ 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 ਸਾਈਡਲਾਈਨ ਕਰ ਦਿੱਤਾ ਗਿਆ। ਹੁਣ ਮੰਨਿਆ ਇਹ ਜਾਂਦਾ ਪਿਆ ਕਿ ਅਗਲੇ ਸਾਲ ਜਾਂ ਅਰਲੀ ਇਨ ਟੂ ਦ ਨਿਊ ਈਅਰ ਇੱਕ ਹੋਰ ਕੈਬਨਿਟ ਸ਼ਫਲ ਹੋਣ ਦੇ ਚਾਂਸਿਸ ਹੈਗੇ ਨੇ, ਕੁਝ ਹੋਰ ਜਿਹੜੇ ਪੋਰਟਫੋਲੀਓਜ਼ ਨੇ ਉਹ ਰੀਐਲੋਕੇਟ ਕੀਤੇ ਜਾਣਗੇ ਮਾਰਕ ਕਾਰਨੀ ਵੱਲੋਂ। ਸੋ ਮੌਸਮੇ ਬਹਾਰ ਦਾ ਸੈਸ਼ਨ, ਸਪਰਿੰਗ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੋ ਸਕਦਾ ਕਿ ਇੱਕ ਹੋਰ ਕੈਬਨਿਟ ਸ਼ਫਲ ਹੋਵੇ ਅਤੇ ਉਹਦੇ ਵਿੱਚ ਤਬਦੀਲੀਆਂ ਥੋੜ੍ਹੀਆਂ ਜਾਂ ਹੋਰ ਮੇਜਰ ਹੋ ਸਕਦੀਆਂ ਨੇ। ਚਲੋ ਉਦੋਂ ਦੀ ਉਦੋਂ ਵੇਖਦੇ ਹਾਂ, ਪਰ ਹਾਲ ਦੀ ਘੜੀ ਸਟੀਵਨ ਗਿਬੋ ਦੀ ਜ਼ਿੰਮੇਵਾਰੀ 3 ਵੱਖੋ ਵੱਖਰੇ ਮੰਤਰੀਆਂ ਦੇ ਵਿੱਚ ਡਿਸਟ੍ਰੀਬਿਊਟ ਕਰ ਦਿੱਤੀ ਗਈ ਹੈ।